ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਡਹੰਸ ਮਹੱਲਾ ਪੰਜਵਾਂ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੇਰਾ ਅੰਤਰ ਲੋਚਾ ਮਿਲਣ ਕੀ ਪਿਆਰੇ ਹਾਂ ਕਿਉਂ ਪਾਈ ਗੁਰਪੂਰੇ ਜੇ ਸੋ ਖੇਲ ਖੇਲਾਈਐ ਬਾਲਕ ਰਹਿ ਨਾ ਸਕੈ ਬਿਨ ਖੀਰੇ ਮੇਰਾ ਅੰਤਰ ਲੋਚਾ ਮਿਲਣ ਕੀ ਪਿਆਰੇ ਹਾਂ ਕਿਉਂ ਪਾਈ ਗੁਰਪੂਰੇ ਜੇ ਸੋ ਖੇਲ ਖੇਲਾਈਐ ਬਾਲਕ ਰਹਿ ਨਾ ਸਕੈ ਬਿਨ ਖੀਰੇ ਮੇਰਾ ਅੰਤਰ ਭੁੱਖ ਨਾ ਉਤਰੈ ਅਮਾਲੇ ਜੇ ਸੋ ਭੋਜਨ ਮੈਂ ਨੀਰੇ ਮੇਰਾ ਮਨ ਤਨ ਪ੍ਰੇਮ ਪਿਰਮ ਕਾ ਬਿਨ ਦਰਸ਼ਨ ਕਿਉਂ ਮਨ ਧੀਰੇ ਸੁਣ ਸੱਜਣ ਮੇਰੇ ਪ੍ਰੀਤਮ ਭਾਏ ਮੈਂ ਮਿਲੋ ਮਿੱਤਰ ਸੁਖਦਾਤਾ ਉਹ ਜੀ ਕੀ ਮੇਰੀ ਸਭ ਬੇਦਨ ਜਾਣੈ ਨਿਤ ਸੁਣਾਵੈ ਹਰ ਕੀਆਂ ਬਾਤਾਂ ਹਾਂ ਇੱਕ ਖਿਨ ਤਿਸ ਬਿਨ ਰਹਿ ਨਾ ਸਕਾਂ ਜੋ ਚਾਤ੍ਰਿਕ ਜਲ ਕੋ ਬਿਲ ਲਾਤਾ ਹਾਂ ਕਿਆ ਗੁਣ ਤੇਰੇ ਸਾਰ ਸੰਭਾਲੇ ਮੈਂ ਨਿਰਗੁਣ ਕੋ ਰੱਖ ਲੇਤਾ ਹਾਂ ਭਾਈ ਉਡੀਣੀ ਕੰਤ ਕੋ ਅਮਾਲੇ ਸੋ ਫਿਰ ਕਦ ਨੈਣੀ ਦੇਖਾਂ ਸਭ ਰਸ ਭੋਗਣ ਵਿਸਰੇ ਬਿਨ ਫਿਰ ਕਿਤੇ ਨਾ ਲੇਖਾ ਇਹੋ ਕਾਪੜ ਤਨ ਨਾ ਸੁਖਾਵੇ ਕਰ ਨਾ ਸਕੋ ਹੋ ਵੇਸਾ ਜਿਨੀ ਸਖੀ ਲਾਲ ਰਾਵਿਆ ਪਿਆਰਾ ਤਿਨ ਆਗੈ ਹਮ ਆਦੇਸਾ ਮੈਂ ਸਭ ਸਿੰਗਾਰ ਬਣਾਇਆ ਅਮਾਲੇ ਬਿਨ ਪਿਰ ਕਾਮ ਨ ਆਏ ਜਾਂ ਸਹਿ ਬਾਤ ਨਾ ਪੁੱਛਿਆ ਅਮਾਲੇ ਤਾਂ ਬਿਰਥਾ ਜੋ ਬਣ ਸਭ ਜਾਏ ਧਨ ਧਨ ਤੇ ਸੁਹਾਗਣੀ ਅਮਾਲੇ ਜਿਨ ਸੋ ਰਹਿਆ ਸਮਾਏ ਹਾਂ ਵਾਰਿਆ ਤਿਨ ਸੁਹਾਗਣੀ ਅਮਾਲੇ ਤਿਨ ਕੇ ਧੋਵਾਂ ਸਦ ਪਾਏ ਜਿਚਰ ਦੂਜਾ ਭਰਮ ਸਾ ਅਮਾਲੇ ਤਿਚਰ ਮੈਂ ਜਾਣਿਆ ਪ੍ਰਭ ਦੂਰੇ ਜਾਂ ਮਿਲਿਆ ਪੂਰਾ ਸਤਿਗੁਰੂ ਅਮਾਲੇ ਤਾਂ ਆਸਾ ਮਨਸਾ ਸਭ ਪੂਰੇ ਮੈਂ ਸਰਬ ਸੁਖਾਂ ਸੁਖ ਪਾਇਆ ਅਮਾਲੇ ਫਿਰ ਸਰਬ ਰਹਿਆ ਭਰ ਪੂਰੇ ਜਨ ਨਾਨਕ ਹਰ ਰੰਗ ਮਾਣਿਆ ਅਮਾਲੇ ਗੁਰ ਸਤਿਗੁਰ ਕੈ ਲਗ ਪੈਰੇ ਮੈਂ ਸਰਬ ਸੁਖਾਂ ਸੁਖ ਪਾਇਆ ਅਮਾਲੇ ਫਿਰ ਸਰਬ ਰਹਿਆ ਭਰ ਪੂਰੇ जन नानक हर रंग माणिया अमाले। गुर सतगुर कै लग पैरे। वाहे गुरु जी का खालसा, वाहे गुरु जी की फतेह।
सतनाम धन्वाखे गुरु साहिब जियो। जेता जियो पिंड सब तेरा, तू अंतर जामी पुरख भगवान। दासन दास कह जन नानक, जेहा तू कराहे तेहा हौं करी बखियान। डंडौत बंदन अनेक बार, सर्व कला समरथ डोलन तेरा खो प्रभु। नानक दे कर हथ, परम सम्मान योग साहिब श्री गुरु ग्रंथ साहिब सचे पातशाह महाराज जी दी पावन पवित्र हजूरी अंदर सतगुरां दे अमृत बचन इलाही गुरबाणी दा रस पिन्ना कीर्तन आप जी सरवण कर रहे सी। अमृत वेले जो अज साहिब श्री गुरु ग्रंथ साहिब महाराज जी ने श्री हरिमंदर साहिब तो समुची मानवता दे उधार दे लई हुक्म रूप शब्द बख्शिश कीता है। इस अमृत शब्द दे उचारण करता शहीदां दे सरताज बाणी के बोहित धन धन सतगुरु गुरु अर्जुन देव जी महाराज ने गुरु ग्रंथ साहिब जी दे राग वडहंस अंदर एह अमृत बोल ए अमृत शब्द अंग 564 उपर शोभाए मान है। इस अमृत शब्द दे पंज पदे ने। इन्हां पंज पदियां दे अंदर जेड़े आरंभक पहले दो पदे ने इस विच एक बिरकी हिरदा ਗੁਰੂ ਦੇ ਮਿਲਾਪ ਦੀ ਲੋਚਾ ਰੱਖ ਕੇ ਅਰਦਾਸ ਕੀਤੀ ਗਈ ਹੈ ਤੇ ਉਸ ਪਿਆਰੇ ਦੇ ਮਿਲਾਪ ਦੇ ਲਈ ਬਿਰਹਾ ਵਿੱਚ ਭਿੱਜੀ ਹੋਈ ਅਰਦਾਸ ਕੀਤੀ ਹੈ। ਅਗਲੇਰੇ ਜਿਹੜੇ ਦੋ ਪਦੇ ਨੇ, ਤਿੰਨ ਤੇ ਚਾਰ ਪਦਾ, ਇਸ ਵਿੱਚ ਪਰਮੇਸ਼ਵਰ ਦੇ ਮਿਲਾਪ ਤੋਂ ਬਿਨਾਂ ਕੁਛ ਵੀ ਪਾਉਂਦਾ ਨਹੀਂ। ਭਾਵੇਂ ਬਾਹਰ ਦੀ ਖੁਰਾਕ ਹੋਵੇ, ਭਾਵੇਂ ਤਨ ਤੇ ਪਹਿਰਨ ਵਾਲੀ ਪੁਸ਼ਾਕ ਹੋਵੇ, ਤੇ ਭਾਵੇਂ ਸੰਸਾਰ ਵਿੱਚ ਵਰਤਣ ਵਾਸਤੇ ਧਨ ਪਦਾਰਥ ਹੋਣ, ਇੱਕ ਪਰਮੇਸ਼ਵਰ ਦੇ ਨਾਮ ਤੋਂ ਬਿਨਾਂ ਕੇਵਲ ਅੰਦਰ ਉਦਾਸੀਨਤਾ ਹੈ, ਉਪਰਾਮਤਾ ਹੈ। ਜਿਹੜਾ ਅੰਤਲਾ ਪੰਜਵਾਂ ਪਦਾ ਹੈ, ਇਸ ਵਿੱਚ ਪਰਮੇਸ਼ਵਰ ਦੇ ਮਿਲਾਪ ਦਾ ਜ਼ਿਕਰ, ਅੰਦਰ ਦੀ ਆਸਾਂ ਮਨਸਾ ਦੀ ਪੂਰਤੀ ਦਾ ਜ਼ਿਕਰ, ਔਰ ਦਵੈਸ਼ ਜਦੋਂ ਮਿਟ ਗਈ, ਅੰਦਰੋਂ ਈਰਖਾ ਸਮਾਪਤ ਹੋ ਗਈ, ਤੇ ਜਿਸ ਪਰਮੇਸ਼ਵਰ ਲਈ ਅਰਦਾਸ ਕੀਤੀ ਜਾ ਰਹੀ ਹੈ, ਧੰਨ ਗੁਰੂ ਅਰਜੁਨ ਦੇਵ ਕਹਿੰਦੇ ਨੇ, ਉਹ ਮੇਰਾ ਮਾਲਿਕ ਸਾਰੀਆਂ ਥਾਵਾਂ ਤੇ ਆਪ ਹੀ ਸਰਬ ਵਿਆਪਕ ਚਲਕਾਰੇ ਮਾਰ ਰਿਹਾ ਹੈ। ਇਹ ਹੈ ਅੱਜ ਦੀ ਵਿਚਾਰ ਦੇ ਅਧੀਨ ਸ਼ਬਦ ਦੇ ਪੰਜ ਪਦਿਆਂ ਦਾ ਵਿਚਾਰ ਦਾ ਸਬਜੈਕਟ। ਆਓ ਇਸ ਅੰਮ੍ਰਿਤ ਬਚਨ ਨੂੰ ਸਤਿਗੁਰੂ ਦੀ ਕਿਰਪਾ ਨਾਲ ਆਪਾਂ ਵਿਚਾਰਨ ਦਾ ਯਤਨ ਕਰੀਏ। ਸਤਿਗੁਰੂ ਗੁਰੂ ਰਾਮਦਾਸ, ਆਪ ਆਪਣੇ ਸ਼ਬਦ ਦੀ ਕਲਾ ਵਰਤਾਓ, ਹਿਰਦੇ ਦੀ ਇਕਾਗਰਤਾ, ਨਿਮਰਤਾ ਔਰ ਭਾਵਨਾ ਦੀ ਦਾਤ ਬਖਸ਼ ਕੇ, ਆਪ ਵਿੱਚ ਵਰਤ ਕੇ ਕਿਰਪਾ ਕਰੋ, ਸਤਿਗੁਰੂ ਆਪ ਹੀ ਵਿਚਾਰ ਕਰਾ ਲਵੋ। ਕਰੋ ਕਿਰਪਾ ਸਾਧ ਸੰਗਤ, ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਆਪ ਜਿਤਨੇ ਗੁਰੂ ਚਰਨਾਂ ਵਿੱਚ ਹਾਜ਼ਰ ਹੋ, ਪਿਆਰ ਅਦਬ ਦੇ ਨਾਲ ਅਸੀਸ ਬਖਸ਼ਦੇ ਹੋਏ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਜੀ। ਕਰੋ ਬਖਸ਼ਿਸ਼, ਫਿਰ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਜੀ।
ਵਾਹਿਗੁਰੂ ਸਾਹਿਬ ਜੀ। ਵਡਹੰਸ ਮਹੱਲਾ ਪੰਜਵਾਂ, ਘਰ ਦੂਜਾ।
ਵਡਹੰਸ ਰਾਗ ਹੈ, ਗੁਰੂ ਗ੍ਰੰਥ ਸਾਹਿਬ ਵਿੱਚ ਜਿਹੜੇ ਰਾਗ ਦਰਜ ਨੇ, ਉਹਨਾਂ ਰਾਗਾਂ ਦੇ ਅੰਦਰ ਵਡਹੰਸ ਇੱਕ ਰਾਗ, ਮਹੱਲਾ ਪੰਜਵਾਂ, ਇਹਦਾ ਮਤਲਬ ਇਸ ਰਾਗ ਵਿੱਚ ਜੋ ਬਚਨ ਉਚਾਰਨ ਕੀਤੇ ਗਏ, ਜੋ ਸ਼ਬਦ ਅੱਗੇ ਪੜਿਆ ਜਾ ਰਿਹਾ ਹੈ, ਇਸ ਦੇ ਉਚਾਰਨ ਕਰਤਾ ਪੰਚਮ ਗੁਰਦੇਵ ਧੰਨ ਗੁਰੂ ਅਰਜੁਨ ਦੇਵ ਜੀ ਮਹਾਰਾਜ ਹਨ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਔਰ ਇਸ ਅੰਮ੍ਰਿਤ ਸ਼ਬਦ ਨੂੰ ਘਰ ਦੂਜੇ ਵਿੱਚ ਗਾਇਨ ਦੀ ਹਦਾਇਤ ਕੀਤੀ ਗਈ ਹੈ। ਸ਼ਬਦ ਦੀ ਆਰੰਭਤਾ ਤੋਂ ਪਹਿਲਾਂ ਪੰਚਮ ਗੁਰਦੇਵ ਜੀ ਨੇ ਜੋ ਮੰਗਲ ਇਸ ਸ਼ਬਦ ਦੇ ਆਰੰਭ ਵਿੱਚ ਦਰਜ ਕੀਤਾ, ਉਹ ਮੰਗਲ ਹੈ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਪਰਿਪੂਰਨ ਪਰਮਾਤਮਾ ਇੱਕ ਹੈ, ਅਦੁੱਤੀ, ਉਸ ਵਰਗਾ ਕੋਈ ਦੂਜਾ ਨਹੀਂ, ਤੇ ਉਹ ਸਾਰੀਆਂ ਥਾਵਾਂ ਤੇ ਆਪ ਵਿਆਪਕ ਹੈ। ਤੇ ਦੂਸਰਾ, ਉਸ ਇੱਕ ਓਅੰਕਾਰ ਤੱਕ ਪਹੁੰਚਣ ਦਾ ਵਸੀਲਾ, ਉਸ ਇੱਕ ਓਅੰਕਾਰ ਵਿੱਚ ਅਭੇਦਤਾ ਦਾ ਜ਼ਰੀਆ ਇੱਕੋ ਸਤਿਗੁਰੂ ਨੇ ਕਿਹਾ ਕਿ ਸਤਿਗੁਰ ਪ੍ਰਸਾਦ, ਸਤਿਗੁਰੂ ਦੀ ਕਿਰਪਾ, ਸਤਿਗੁਰੂ ਦੀ ਨਦਰ, ਸਤਿਗੁਰੂ ਦੀ ਬਖਸ਼ਿਸ਼, ਇਉਂ ਕਹਿ ਲਈਏ ਗੁਰੂ ਗਰੇਸ, ਜਿਸ ਨੂੰ ਸਤਿਗੁਰੂ ਦੀ ਕਿਰਪਾ ਨਦਰ ਮਿਲ ਜਾਏ ਤੇ ਉਹ ਸਤਿਗੁਰੂ ਦੀ ਕਿਰਪਾ ਨਾਲ ਇੱਕ ਵਿੱਚ ਅਭੇਦ ਹੋ ਸਕਦਾ ਹੈ, ਹੋ ਸਕਦਾ ਕਿ ਖੁੰਦਾ ਹੈ। ਮੈਂ ਬੇਨਤੀ ਕਰਾਂ, ਹਰ ਸਾਲ ਤਕਰੀਬਨ ਇਹ ਅਸੀਂ ਸ਼ਬਦ ਦੁਹਰਾਉਂਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਪਵਿੱਤਰ ਮੰਗਲ ਜੋ ਅੱਜ ਸ਼ਬਦ ਦੇ ਉੱਪਰ ਦਰਜ ਹੈ, 524 ਵਾਰ ਦੇ ਕਰੀਬ ਹਜ਼ੂਰ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਇਹਨੂੰ ਦਰਜ ਕੀਤਾ ਹੈ। ਤੇ ਇਹ ਸਾਰੇ ਮੰਗਲ ਦਾ ਭਾਵ ਇਹ ਵੇ ਕਿ ਬਾਣੀ ਭਾਵੇਂ ਗੁਰੂ ਸਾਹਿਬਾਨ ਦੀ ਪੜ੍ਹੀਏ, ਸ਼ਬਦ ਭਾਵੇਂ ਭਗਤ ਸਾਹਿਬਾਂ ਦੇ ਉਚਾਰਨ ਕੀਤੇ ਪੜ੍ਹੀਏ, ਸਵਈਏ ਭਾਵੇਂ ਅਸੀਂ ਭੱਟ ਸਾਹਿਬਾਨ ਜੀ ਦੇ ਉਚਾਰਨ ਕੀਤੇ ਪੜ੍ਹੀਏ, ਸਦ ਬਾਬਾ ਸੁੰਦਰ ਜੀ ਦਾ ਉਚਾਰਨ ਕੀਤਾ ਪੜ੍ਹੀਏ, ਰਾਮ ਕਲੀ ਕੀ ਵਾਰ ਬਾਬਾ ਸੱਤਾ ਔਰ ਬਲਵੰਡ ਗੁਰੂ ਕੇ ਰਬਾਬੀਆਂ ਦੀ ਉਚਾਰਨ ਕੀਤੀ ਪੜ੍ਹੀਏ। ਪਰ ਸਾਰਿਆਂ ਉੱਪਰ ਜੋ ਇਹ ਬਚਨ ਆਉਂਦਾ ਹੈ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੰਗਲ, ਇਹਦਾ ਮਤਲਬ ਬਚਨ ਜੋ ਮਰਜ਼ੀ ਪੜ ਪਰ ਸਾਰੀ ਬਾਣੀ ਦਾ ਤੱਤ ਭਾਵ ਇਹ ਸਮਝਣ ਵਾਲਾ ਹੈ ਕਿ ਪਰਮਾਤਮਾ ਇੱਕ ਹੈ, ਉਸ ਵਿੱਚ ਅਭੇਦ ਹੋਣ ਦਾ ਜ਼ਰੀਆ ਕੇਵਲ ਸਤਿਗੁਰ ਪ੍ਰਸਾਦ ਹੈ। ਜਦੋਂ ਸਤਿਗੁਰੂ ਦੀ ਕਿਰਪਾ ਵਰਦੀ ਹੈ, ਥੋੜਾ ਜਿਹਾ ਮੰਗਲ ਦੇ ਸੰਬੰਧ ਵਿੱਚ ਮੈਂ ਬੇਨਤੀ ਕਰਦੇ ਹਾਂ ਜੋ ਹਜ਼ੂਰ ਨੇ ਇੱਥੇ ਦਰਜ ਕੀਤਾ। ਜਿਹੜਾ ਕਿਰਪਾ ਸ਼ਬਦ ਹੈ ਨਾ, ਇਹਦਾ ਕਮਾਈ ਨਾਲ ਸੰਬੰਧ ਨਹੀਂ ਜ਼ਿਆਦਾ ਬਣਾ ਸਕਾਂ। ਇਸ ਨੁਕਤੇ ਨੂੰ, ਬੇਨਤੀ ਨੂੰ ਸੁਣਿਓ। ਜੇ ਅਸੀਂ ਕਹੀਏ ਵੀ ਕਮਾਈ ਕਰ ਕਰਕੇ ਕਿਰਪਾ ਮਿਲਦੀ ਹੈ, ਨਹੀਂ ਪਿਆਰਿਓ, ਕਮਾਈਆਂ ਨਾਲ ਕਿਰਪਾ ਨਹੀਂ। ਕਿਰਪਾ ਤਾਂ ਉਸ ਪਿਆਰੇ ਦੀ ਆਪਣੀ ਮੌਜ ਹੈ। ਕਈ ਵਾਰੀ ਕਮਾਈਆਂ ਕਰਨ ਵਾਲੇ, ਸਾਧਨਾ ਕਰਨ ਵਾਲੇ ਵਿਚਾਰੇ ਬੈਠੇ ਰਹਿ ਜਾਂਦੇ ਨੇ ਤੇ ਜਿਨ੍ਹਾਂ ਉੱਪਰ ਨਦਰ ਕਰਦਾ ਉਹਨਾਂ ਨੂੰ ਸੁੱਤਿਆਂ ਉਠਾਲ ਕੇ ਵੀ ਬਖਸ਼ਿਸ਼ ਦੇ ਦਿੰਦਾ। ਨਦਰ ਤਾਂ ਉਹਦੇ ਆਪਣੇ ਹੱਥ ਵਿੱਚ ਹੈ, ਗਰੇਸ ਕਿਰਪਾ ਉਹਦੇ ਆਪਣੇ ਹੱਥ ਵਿੱਚ। ਤੇ ਜਿਹੜੀ ਚੀਜ਼ ਕਮਾਈ ਨਾਲ ਮਿਲ ਜਾਏ ਪਿਆਰਿਓ, ਉਹ ਦਾਤ ਨਹੀਂ। ਦਾਤ ਤਾਂ ਕੇਵਲ ਨਦਰ ਨਾਲ ਮਿਲਦੀ ਹੈ, ਕਮਾਈ ਨਾਲ ਨਹੀਂ। ਸਤਿਗੁਰੂ ਦੇ ਅੰਮ੍ਰਿਤ ਬੋਲ ਨੇ ਕਿ ਇਹ ਕਨੇਹੀ ਦਾਤ ਆਪਸ ਤੇ ਜੋ ਪਾਈ ਹੈ, ਜਿਹੜੀ ਚੀਜ਼ ਆਪਣੀ ਕਮਾਈ ਨਾਲ ਮਿਲ ਜਾਏ ਉਹ ਦਾਤ ਕਿਵੇਂ। ਨਾਨਕ ਸਾ ਕਰਮਾਤ ਸਾਹਿਬ ਤੁੱਠੈ ਜੋ ਮਿਲੇ। ਇਸੇ ਕਰਕੇ ਸਤਿਗੁਰੂ ਨੇ ਬਾਣੀ ਵਿੱਚ ਨਦਰ, ਬਖਸ਼ਿਸ਼, ਪ੍ਰਸਾਦ, ਪ੍ਰਸਾਦੇ, ਪ੍ਰਸਾਦਾ, ਪ੍ਰਸਾਦੀ, ਕਿਰਪਾ, ਕਿਰਪਾ, ਇਹ ਅਨੇਕਾਂ ਸ਼ਬਦਾਂ ਦੀ ਵਰਤੋਂ ਕੀਤੀ। ਜਿਸ ਦਿਨ ਕੋਈ ਸਬਜੈਕਟ ਆਇਆ ਇਸ ਤੇ ਖੁੱਲ ਕੇ ਵਿਚਾਰ ਕਰਾਂਗੇ। ਸਤਿਗੁਰੂ ਕਹਿੰਦੇ ਨੇ ਭਾਈ ਕਿ ਸ਼ਬਦ ਪੜਨ ਤੋਂ ਪਹਿਲਾਂ ਉਸ ਪਰਿਪੂਰਨ ਪਰਮਾਤਮਾ ਦਾ ਮੰਗਲ ਜੋ ਇੱਕ ਹੈ, ਸਰਬ ਵਿਆਪਕ ਅਦੁੱਤੀ ਹੈ ਤੇ ਜਿਸ ਨੂੰ ਪਾਉਣ ਦਾ ਤਰੀਕਾ ਸਤਿਗੁਰੂ ਕੀ ਕਿਰਪਾ ਹੈ।
ਨਿਰੈ ਅੰਤਰ ਲੋਚਾ ਮਿਲਣ ਕੀ ਪਿਆਰੇ, ਹਉ ਕਿਉਂ ਪਾਈ ਗੁਰਪੁਰੇ।
ਸਤਿਗੁਰੂ ਗੁਰੂ ਪੰਚਮ ਪਾਤਸ਼ਾਹ ਜੀ ਮਹਾਰਾਜ ਇਸ ਪਵਿੱਤਰ ਸ਼ਬਦ ਦੇ ਪਹਿਲੇ ਪਦੇ ਦੀ ਆਰੰਭਤਾ ਇਸ ਅੰਮ੍ਰਿਤ ਤੁਕ ਤੋਂ ਕਰਦੇ ਨੇ। ਮੇਰਾ ਅੰਤਰ ਲੋਚਾ ਮਿਲਣ ਕੀ ਪਿਆਰੇ, ਹਉ ਕਿਉਂ ਪਾਈ ਗੁਰਪੂਰੇ। ਲੋਚਾ ਦਾ ਅਰਥ ਹੁੰਦਾ ਬਹੁਤ ਜ਼ਿਆਦਾ ਤਾਂਗ, ਮਿਲਣ ਦੀ ਇੱਕ ਤੀਬਰ ਇੱਛਾ। ਮੇਰੇ ਅੰਤਰ ਤੋਂ ਮੁਰਾਦ ਕਿ ਸਾਡੇ ਮਨ ਵਿੱਚ, ਸਾਡੇ ਅੰਤਰ ਆਤਮੇ ਇੱਕ ਤੀਬਰ ਇੱਛਾ, ਤੀਬਰ ਲੋਚ, ਇੱਕ ਬਹੁਤ ਜ਼ਿਆਦਾ ਤਾਂਗ ਹੈ ਉਸ ਪਿਆਰੇ ਨੂੰ ਮਿਲਣ ਦੇ ਲਈ। ਤੇ ਹਜ਼ੂਰ ਕਹਿੰਦੇ ਨੇ ਕਿ ਮੈਂ ਆਪਣੇ ਸਤਿਗੁਰੂ ਨੂੰ ਕਿਵੇਂ ਮਿਲਾਂ, ਪੂਰੇ ਸਤਿਗੁਰੂ ਦਾ ਮਿਲਾਪ ਕਿਵੇਂ ਹੋਵੇ। ਇਹ ਮੇਰੇ ਅੰਦਰ ਦੀ ਤੀਬਰ ਇੱਛਾ, ਤੀਬਰ ਤਾਂਗ, ਤੀਬਰ ਲੋਚਾ ਹੈ।
ਜੇ ਸੋ ਖੇਲ ਖੇਲਾਈਐ ਬਾਲਕ, ਰਹਿ ਨਾ ਸਕੈ ਬਿਨ ਖੀਰੇ।
ਜੇ ਸੋ ਖੇਲ ਖੇਲਾਈਐ ਬਾਲਕ, ਜੇ ਇੱਕ ਛੋਟੇ ਜਿਹੇ ਬੱਚੇ ਨੂੰ ਉਦਾਹਰਨ ਦੇ ਰਹੇ ਨੇ ਕਿ ਲੋਚਾ ਕੀ ਹੈ, ਕਿਸ ਢੰਗ ਦੀ ਲੋਚਾ। ਉਂਜ ਤਾਂ ਵੈਸੇ ਅੰਦਰ ਦੀ ਲੋਚਾ ਜਾਂ ਸਾਈ ਜਾਣਦਾ ਤੇ ਜਾਂ ਫਿਰ ਜਿਹਦੇ ਅੰਦਰ ਤੜਪ ਪੈਦਾ ਹੁੰਦੀ ਏ ਉਹ ਜਾਣਦਾ। ਦੂਸਰੇ ਲੋਕਾਂ ਵਾਸਤੇ ਤਾਂ ਕੇਵਲ ਬਾਰਮੁਖੀ ਮਜ਼ਾਕ ਬਣ ਕੇ ਰਹਿ ਜਾਂਦਾ। ਇਸੇ ਕਰਕੇ ਗੁਰਦੇਵ ਜੀ ਨੇ ਫਰਮਾਇਆ ਕਿ ਜਿਸ ਬੰਦੇ ਦੇ ਅੰਦਰ ਕੋਈ ਦਰਦ ਹੋਵੇ, ਦਰਦ ਨੂੰ ਕੇਵਲ ਦਰਦ ਹੰਡਾਉਣ ਵਾਲਾ ਜਾਣਦਾ ਤੇ ਜਾਂ ਕਿਸੇ ਨੇ ਆਪਣੀ ਜ਼ਿੰਦਗੀ ਵਿੱਚ ਦਰਦ ਹੰਡਾਈ ਹੋਵੇ। ਫਿਰ ਬੇਨਤੀ ਕਰਾਂ, ਜੇ ਮੰਨ ਲਓ ਕਿਸੇ ਅੰਦਰ ਪੀੜਾ ਹੈ, उस पीड़ा नू केवल ओ जानदा जिदे तन नू पीड़ लगी है, जां जिस दे तन नाल पहला कदी वापरिया है। दूसरे वास्ते ता पीड़ा केवल ता केवल एक बार मुखी दंब बन के रह जाएगी। ताई सतगुरु ने कहा, सो कत जाने पीर पराई, जां कै अंतर दर्द ना पाई। जिन्हें आप उस दर्द नू, उस पीड़ा नू, उस तांग नू, उस तीबरता नू, उस लोचा नू अपने जीवन अंदर खंडाया नहीं, ओनू दूसरे दी पीड़ा बारे कोई पता नहीं। इत्थे मैं कई बारी बेनती करना खुन्ना कि एक मां बच्चे नू जन्म देंदी है, ओदे प्रसूत दी पीड़ा है, हुण उस दी पीड़ा दा दर्द केवल ओ जाने जिन्हें उस पीड़ा नू खंडाया हुए। पर सतगुरु सानू समझान दे लई भी जेड़ी साडे अंदर लोचा ओ है कैसी, क्योंकि दुनियादार बंदे नू समझ पै जाए भी कैसी लोचा। मेरे अंदर हजूर किन्ने तड़फ है, लोच है प्यारे नू मिलन दी, ते लोच ऐसी है कि जिवें एक छोटा जिहा बच्चा ओनू भुख लगी है, ओनू जदों भुख लगे ते ओनू दुध देन दी बजाए, ओनू खुराक देन दी बजाए जे आपां ओदे अगे खड़ौने रखी जाइए। सतगुरु ने ते 100 शब्द वरते हैं, सैकड़े खड़ौने। मान लो बच्चा तां भुख दे विच बेबल हो के दुध मंगदा पिया मां दा, शब्द इत्थे हजूर ने वरत्या है खीरे। उंज वैसे मैं दे अखरी अर्थ कर देना, संस्कृत दा एक शब्द है कशीर, एक खीर लफ्ज पंजाबी विच है, संस्कृत दा शब्द है कशीर। कशीर दा अर्थ के ओ चीज जेड़ी साडे तन दी कमजोरी नू दूर करे, कशी नू दूर करे, ते ओदा सिद्धा जा अर्थ है दुध। खीर दा अर्थ दुध है, पर जदों आपां आम साडी शब्दावली च वरतने खां, दुध दे विच पा के चौल मिठा पा के जदों आपां भोजन तैयार करने आ ते ओनू खीर कहने। कई खीर दे विच घिओ भी पांदे, दुध विच उबले हुए चौल ओ भी खीर, पर इत्थे खीर दा अर्थ है दुध। होर सौखा अर्थ करिए भोजन। एक बच्चे नू भुख लगी दुध दी, हुण ओ बेचारा दुध लई विलक रिहा ते ओदे सामने परिवार दे जी खड़ौने रखन लग पे, कि वह खड़ौणिया नू वेख के चुप कर जाएगा? ओही बच्चा जिहड़ा खड़ौणिया नाल चुप कर जांदा है, भुख लगी होवे ते ओ खड़ौणिया नू भी चुक के पैरां नाल खत्थां नाल दूर सटदा है। प्यारिओ हजूर कहिंदे जिवें एक बच्चे नू भुख लगी होवे, सैकड़े खड़ौने ओनू दिओ, ओदा अंदर भुख तो कदी दूजे पासे नहीं जांदा। मेरे अंदर प्यारे सतगुरु नू मिलन दी लोचा ऐसी लगी के जे दुनिया दे पदार्थां दे सैकड़े खड़ौने मैनू दे दिते जान, मैं इन्हां खड़ौणियां दे विच अपने प्यारे दी लोचा नू भुला नहीं सकदा। इहदा मतलब इस तरह दी लोच जिवें एक बच्चे दे अंदर भुख पैदा होई। आओ इसे प्रकरण नू आपां आधार बना के थोड़ी जी इहदी विचार भूमिका रूप मैं अर्ज करनी चाहांगा। इह है शब्द गुरु अर्जुन देव जी दा, असी कथा कर देनी है, अखरी अर्थ प्रमाण भी दे देने, पर मैं एक बेनती वार वार करना हुन्ना, गुरमुखो मालक तरस करे। असी ज्ञानी लोग अखरी अर्थ कर देंगे, विचार सहित प्रमाण दे देंगे, पर सच्ची गल तो एवे कि जिन्हें इस अवस्था नू माणिया है, जिन्हें इस अवस्था नू खंडाया है, जिन्हें इस अवस्था दे विचो अपने जीवन नू गुजारिया है, कदी ओनू पुछ के देखो ओ दसेगा अंदर दी लोचा दे अर्थ की। आपां सिर्फ अखरी अर्थ करनी, यही कारण के कई वारी गल्लां अंदर नू टुंबदियां नहीं, ते असी बोधक तल ते सोचन लग पैने आ, इह शब्द तां उस दिन भी पढ़िया, इह प्रमाण तां उदो भी दित्ता गया। नहीं प्यारिओ, जदों अंदर लोच पैदा हो जाए ते खिन खिन प्यारे दी याद अंदर नू नवां जीवन बख्शदी है, ते जदों अंदर प्रभु दी लोचा हो जाए ते गुरु दे बिरहा विच कुटे हुए शब्द सानू खिन खिन अंदरों ताजगी देंदे। बेनती मैं करनी चाहना कि गुरु ग्रंथ साहिब दी पवित्र बाणी आप जी पढ़ दे। कल जिवें प्रवान आया सी बाहर दे सिस्टम दे संबंध विच, बाहर दे ढांचे दे संबंध विच, काजी ब्राह्मण जोगी दानशमंद पढ़िया आदक, वह असी विचारिया जिथे गुरु ग्रंथ साहिब दी बाणी ने बारमुखी सिस्टम का जिक्र किया, वह भावें राज प्रबंधक है, ਭਾਵੇਂ ਸਾਡੇ ਘਰਾਂ ਦਾ ਵਰਤਾਰਾ ਹੈ ਤੇ ਭਾਵੇਂ ਧਰਮ ਅਸਥਾਨ ਤੇ ਬੈਠੇ ਹੋਏ ਆਗੂ ਲੋਕਾਂ ਦਾ ਵਰਤਾਰਾ। ਗੁਰੂ ਗ੍ਰੰਥ ਸਾਹਿਬ ਨੇ ਉਹਦਾ ਜ਼ਿਕਰ ਕੀਤਾ। ਇਸੇ ਵਰਤਾਰੇ ਦਾ ਜ਼ਿਕਰ ਕਰਦਿਆਂ ਜਦੋਂ ਰਾਜਨੀਤੀ ਗੰਧਲੀ ਹੋ ਜਾਏ ਤੇ ਉਦੋਂ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਅਗਵਾਈ ਕਰਦੇ ਨੇ ਕਿ ਕਲ ਕਾਤੀ ਰਾਜੇ ਕਸਾਈ ਧਰਮ ਪੰਖ ਕਰ ਉੱਡ ਰਿਹਾ ਕੂੜ ਅਮਾਵਸ ਸੱਚ ਚੰਦਰਮਾ ਦਿਸੈ ਨਾਹੀ ਕਹਿ ਚੜਿਆ। ਇਹਦਾ ਸੰਬੰਧ ਦੇਖੋ, ਇਹਦੇ ਵਿੱਚ ਕੋਈ ਨਾਮ ਦਾ ਜ਼ਿਕਰ ਨਹੀਂ ਜਿੰਨੀਆਂ ਤੁਕਾਂ ਦਾਸ ਨੇ ਬੋਲੀਆਂ, ਸਿਰਫ ਇੱਕ ਬਾਹਰ ਦੇ ਸਿਸਟਮ ਦਾ ਜ਼ਿਕਰ ਹੈ। ਹਾਲਾਂਕਿ ਸਾਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪ੍ਰਯੋਜਨ ਆਤਮਾ ਨੂੰ ਪਰਮਾਤਮਾ ਵਿੱਚ ਅਭੇਦ ਕਰਨ ਦੇ ਲਈ, ਇਸ ਵਿਛੁੰਨੇ ਹੋਏ ਅੰਦਰ ਨੂੰ ਪਿਆਰੇ ਦੇ ਵਸਲ ਤੱਕ ਪਹੁੰਚਾਉਣ ਦੇ ਲਈ, ਪਰ ਜਦੋਂ ਬਾਹਰ ਦੇ ਜੀਵਨ ਨੂੰ ਦੇਖਿਆ, ਇਸੇ ਕਰਕੇ ਤਾਂ ਗੁਰੂ ਨੇ ਗ੍ਰਿਸ਼ਤ ਜੀਵਨ ਤੇ ਬਹੁਤ ਵੱਡਾ ਜ਼ੋਰ ਦਿੱਤਾ। ਜਦੋਂ ਬਾਹਰ ਦਾ ਸਿਸਟਮ ਰਾਜਨੀਤਿਕ ਤੌਰ ਤੇ ਗੰਧਲਾ ਹੋਵੇ, ਮਾੜੀ ਬਿਰਤੀ ਵਾਲੇ ਲੋਕ ਹੋਣ, ਤੇ ਉਦੋਂ ਵੀ ਗੁਰਦੇਵ ਇਹ ਕਹਿੰਦੇ ਨੇ ਕਲ ਕਾਤੀ ਰਾਜੇ ਕਸਾਈ ਧਰਮ ਪੰਗ ਕਰ ਉੱਡ ਰਿਹਾ ਕੂੜ ਅਮਾਵਸ ਸੰਚ ਚੰਦਰਮਾ ਦੀਸੈ ਨਾਹੀ ਕਹਿ ਚੜਿਆ ਖੋ ਭਾਲ ਵਿਕੁੰਨੀ ਹੋਈ ਅੰਧੇਰੇ ਰਾਹ ਨਾ ਕੋਈ। ਹਨੇਰਾ ਹੈ, ਵਿਆਕੁਲ ਹੋ ਗਿਆ ਸਤਿਗੁਰੂ। ਦੇਖੋ ਸ਼ਬਦ, ਆ ਜਿਵੇਂ ਆਪਾਂ ਸਿਸਟਮ ਨੂੰ ਦੇਖ ਕੇ ਕਹਿੰਦੇ ਹਾਂ ਨਾ ਵੀ ਪੁੱਛੋ ਕੁਝ ਨਾ, ਕੋਈ ਸੁਣਵਾਈ ਨਹੀਂ ਜੇ, ਅਸੀਂ ਕਹਿਣ ਲੱਗ ਪਏ ਨੇ ਰੱਬ ਹੀ ਰੱਖ ਹੁਣ ਕੋਈ ਨੀ ਜੇ ਪੁੱਛਦਾ ਪਿਆ। ਮੈਂ ਕਹਿੰਦਾ ਮੁੱਦਤ ਪਹਿਲਾਂ ਗੁਰੂ ਨੇ ਕਿਹਾ ਖੋ ਭਾਲ ਵਿਕੁੰਨੀ ਹੋਈ, ਮੈਂ ਉਸ ਚਾਨਣ ਦੀ ਭਾਲ ਵਿੱਚ ਵਿਆਕੁਲ ਹੋ ਗਈ ਹਾਂ ਕਿ ਜਿੱਥੇ ਕਿਤੇ ਟਿਮ ਟਮਾਉਂਦਾ ਹੋਇਆ ਸੱਚ ਦਾ ਦੀਵਾ ਨਜ਼ਰ ਆਉਂਦਾ ਹੋਵੇ। ਸਿਸਟਮ ਦਾ ਜ਼ਿਕਰ ਕੀਤਾ। ਉਸ ਤੋਂ ਬਾਅਦ ਜੇ ਧਰਮ ਦੇ ਵਿੱਚ ਕਿਤੇ ਭੇਖ ਕਰਕੇ ਪਖੰਡ ਦਿਸਿਆ ਤੇ ਗੁਰਦੇਵ ਨੇ ਉਹਦਾ ਵੀ ਜ਼ਿਕਰ ਕੀਤਾ, ਜਿਨ੍ਹਾਂ ਦਾ ਅਸੀਂ ਵਿਸਤਾਰ ਸਹਿਤ ਕੱਲ ਵਿਚਾਰ ਕੀਤੀ ਸੀ ਗੁਰਦੇਵ ਦੇ ਬਚਨ। ਸਤਿਗੁਰੂ ਨੇ ਫਿਰ ਇੱਥੋਂ ਤੱਕ ਕਿਹਾ ਕਿ ਕਾਲ ਨਾਹੀ ਜੋਗ ਨਾਹੀ ਨਾ ਹੀ ਸਤ ਕਾ ਟੱਬ ਤਾਂ ਨਸ਼ਟ ਜਗ ਭ੍ਰਸ਼ਟ ਹੋਏ ਡੂਬਤਾ ਇਵ ਜਗ। ਜਦੋਂ ਧਰਮ ਅਸਥਾਨ ਤੇ ਬੈਠੇ ਕੋਈ ਬੰਦੇ ਦਾ ਧਰਮ ਭ੍ਰਸ਼ਟ ਜੀਵਨ ਭ੍ਰਸ਼ਟ ਜਾਏ, ਮਹਾਰਾਜ ਕਹਿੰਦੇ ਨੇ ਉਦੋਂ ਸਮਾਜ ਪਤਨ ਵਾਲੇ ਪਾਸੇ ਜਾਣ ਲੱਗ ਪੈਂਦਾ। ਇਹਦਾ ਮਤਲਬ ਧਰਮ ਦੇ ਵਰਤਾਰੇ ਦਾ ਜ਼ਿਕਰ ਕੀ ਰਿਹਾ, ਇਹ ਮਤ ਸਮਝਿਓ ਮੈਂ ਪ੍ਰਕਰਨ ਚੋਂ ਨਿਕਲ ਗਿਆ, ਨਹੀਂ ਮੈਂ ਆਉਣਾ ਅੱਜ ਦੇ ਸ਼ਬਦ ਦੀ ਵਿਚਾਰ ਵੱਲ। ਜੇ ਸਾਡੇ ਘਰਾਂ ਦਾ ਸਿਸਟਮ ਚੰਗਾ ਨਾ ਲੱਗਾ, ਠੀਕ ਨਾ ਲੱਗਾ, ਤੇ ਗੁਰਦੇਵ ਨੇ ਸਾਡੀ ਬੋਲੀ ਬਾਰੇ, ਸਾਡੇ ਪਰਿਵਾਰਾਂ ਦੇ ਸਿਸਟਮ ਬਾਰੇ ਉਹ ਵੀ ਬਾਣੀ ਵਿੱਚ ਦਰਜ ਕੀਤਾ। ਅਸੀਂ ਇੱਕ ਸ਼ਬਦ ਸਲੋਕ ਪੜ੍ਹਨੇ ਆ, ਰੰਨਾ ਹੋਈਆਂ ਬੋਧੀਆਂ ਪੁਰਸ਼ ਹੋਏ ਸ਼ਯਾਦ। ਬੰਦੇ ਸ਼ਿਕਾਰੀ ਬਣ ਗਏ ਮਹਾਰਾਜ ਕਹਿੰਦੇ ਨੇ ਵਾਸ਼ਨਾ ਦੇ ਮਾਰੇ, ਤੇ ਰੰਨਾ ਜਿਹੜੀਆਂ ਨੇ ਇਹਨਾਂ ਕਾਮ ਦੇ ਸ਼ਿਕਾਰੀਆਂ ਨੂੰ ਆਪਣੇ ਅੱਗੇ ਲਾ ਕੇ ਹੁਕਮ ਪਈਆਂ ਕਰਦੀਆਂ। ਰੰਨਾ ਖੋਈਆਂ ਬੋਧੀਆਂ ਪੁਰਸ਼ ਹੋਏ ਸ਼ਯਾਦ, ਸੀਲ ਸੰਯਮ ਸੁੱਚ ਪੰਨੀ, ਨਾ ਕਿਸੇ ਕੋਲ ਅੰਦਰ ਦੀ ਪਵਿੱਤਰਤਾ, ਨਾ ਕਿਸੇ ਕੋਲ ਸੁਚਮਤਾ, ਤੇ ਨਾ ਕਿਸੇ ਦੀਆਂ ਇੰਦਰੀਆਂ ਦੇ ਉੱਪਰ ਸੰਯਮ। ਸੀਲ ਸੰਯਮ ਸੁੱਚ ਪੰਨੀ, ਖਾਣਾ ਖਾਜ ਆਹਾਜ, ਖਾਣੇ ਦੀ ਪਾਬੰਦੀ ਵੀ ਕੋਈ ਨਾ, ਜੋ ਗੰਧ ਮਲ ਆਇਆ ਸਭ ਕੁਝ ਖਾ ਲਿਆ। ਮਹਾਰਾਜ ਕਹਿੰਦੇ ਨੇ ਖਾਣਾ ਖਾਜ ਆਹਾਜ, ਤੇ ਹੋਇਆ ਕੀ ਕਿ ਜਿਹੜੀ ਲੱਜਿਆ ਸੀ, ਸ਼ਰਮ ਸੀ, ਉਹ ਵੀ ਉੱਠ ਕੇ ਲੋਕਾਂ ਦੇ ਘਰਾਂ ਚੋਂ ਬਾਹਰ ਨਿਕਲ ਗਈ। ਰੰਨਾ ਖੋਈਆਂ ਬੋਧੀਆਂ ਪੁਰਸ਼ ਹੋਏ ਸ਼ਯਾਦ, ਸੀਲ ਸੰਯਮ ਸੁੱਚ ਭੰਨੀ, ਖਾਣਾ ਖਾਜ ਆਹਾਜ, ਸ਼ਰਮ ਗਿਆ ਕਰ ਆਪਣੇ ਪੱਤ ਉੱਠ ਚੱਲੀ ਨਾਲ। ਮੈਂ ਬੇਨਤੀ ਕਰਾਂਗਾ ਗੁਰਮੁਖੋ, ਜਿੱਥੇ ਗੁਰਦੇਵ ਨੇ ਬਾਹਰ ਦੇ ਸਮਾਜਿਕ ਢਾਂਚੇ ਦੇ ਬਾਰੇ ਸ਼ਬਦ ਰੂਪ ਵਿੱਚ ਅਗਵਾਈ ਕੀਤੀ, ਉੱਥੇ ਜ਼ਿਆਦਾਤਰ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਜਿਹੜੇ ਨੇ ਉਹ ਪਿਆਰੇ ਪਰਮੇਸ਼ਵਰ ਦੇ ਮਿਲਾਪ ਵਾਸਤੇ, ਉਹਦੀ ਸਿਫਤ ਵਾਸਤੇ, ਉਹਦੇ ਚਰਨਾਂ ਵਿੱਚ ਅਭੇਦ ਹੋਣ ਵਾਸਤੇ ਉਚਾਰਨ ਕੀਤੇ। ਜਿਹੜਾ ਅੱਜ ਦਾ ਸ਼ਬਦ ਹੈ ਇਹਦੇ ਵਿੱਚ ਅੰਦਰ ਦੀ ਲੋਚਾ ਹੈ, ਇਹਨੂੰ ਬਿਰਹਾ ਸ਼ਬਦ ਦੇ ਲਈਏ ਤੇ ਬਹੁਤ ਸੌਖਾ ਰਹੇਗਾ। ਦੇਖੋ ਲੋਚ ਹਰ ਇੱਕ ਬੰਦੇ ਦੇ ਅੰਦਰ ਹੈ, ਇਹ ਮਤ ਸਮਝੋ ਕਿ ਇਨਸਾਨ ਅੰਦਰ ਲੋਚ ਨਹੀਂ, ਇੱਕ ਨਸ਼ਈ ਬੰਦਾ ਸੱਚ ਇਹ ਵੇ ਉਹਦੇ ਅੰਦਰ ਵੀ ਤੜਫ ਹੈ, ਉਹਨੂੰ ਨਸ਼ਾ ਨਹੀਂ ਮਿਲਦਾ ਤੇ ਸੱਚੀ ਗੱਲ ਇਸ ਤਰ੍ਹਾਂ ਤੜਫਦਾ ਕਿ ਜਿਵੇਂ ਉਹਦੀ ਮੌਤ ਆਉਣ ਲੱਗੀ ਏ, ਨਸ਼ੇ ਤੋਂ ਬਿਨਾਂ ਉਹਦੇ ਅੰਦਰ ਵੀ ਤੜਫ ਹੈ। ਇੱਕ ਕਾਮੀ ਬੰਦਾ ਕਾਮ ਵਾਸ਼ਨਾ ਤੋਂ ਬਿਨਾਂ ਉਹ ਵੀ ਤੜਫਦਾ ਹੈ। ਇੱਕ ਲਾਲਚੀ ਬੰਦਾ ਉਹਦਾ ਤਮਾ ਨਾ ਪੂਰਾ ਹੋਵੇ ਤੇ ਉਹ ਵੀ ਤੜਫਦਾ ਹੈ। ਲੋਚ ਤਾਂ ਹਰ ਇੱਕ ਦੇ ਅੰਦਰ ਏ, ਪਰ ਟਾਵੇਂ ਟਾਵੇਂ ਉਹ ਨੇ ਜਿਨ੍ਹਾਂ ਅੰਦਰ ਪਰਮਾਤਮਾ ਨੂੰ ਮਿਲਣ ਦੀ ਲੋਚਾ ਹੈ। ਕਿਸੇ ਅੰਦਰ ਕਾਮ ਦੀ ਲੋਚ ਹੈ, ਕਿਸੇ ਅੰਦਰ ਕ੍ਰੋਧ ਦੀ ਲੋਚ ਹੈ, ਕਿਸੇ ਅੰਦਰ ਪਿਆਰਿਓ ਵਾਸ਼ਨਾ ਦੀ ਲੋਚ ਹੈ, तड़फ तां लोकां अंदर है पर ओ वडभागी ने जिन्हां अंदर परमात्मा नूं मिलन दी लोचा पैदा हो जांदी। इसे हजूर ने इसे बचन नूं गुरु ग्रंथ साहिब दी पवित्र बाणी विच बाबा फरीद साहिब दे शलोकां विच इस तरीके नाल उचारण किया। उस शलोक आप सब नूं याद होना है कि बिरहा बिरहा आखी है एक तड़फ का एक लोचक है, बिरहा बिरहा आखी है बिरहा तू सुल्तान, के बिरहा क्या जांदा है विछोड़े बारे क्या जांदा है। पर तन गुरु ग्रंथ साहिब च ओ सूफी दरवेश दे बचन कहन लगे बिरहा ता सुल्तान दी तरह है। दास ने एक बार अर्ज कीती सी कि इत्थे बिरहा नूं सुल्तान क्यों किया। सुल्तान दा अर्थ आपां समझने आ बादशाह कह लवो सम्राट कह लवो महाराजा शब्द वरत लीए, कि बिरहा दी अवस्था नूं गुरदेव ने सुल्तान किया है। इहदा एक कारण है, वैसे तां साडे अंदर अनेकां तरहां दी एनर्जी कम करदी इस बॉडी च, पर सुल्तान केवल बिरहा है, बाकी जितनी भी एनर्जी है वह सुल्तान नहीं। सच एवे ओ बंदे नूं ज्यादातर निवान वल जांदी है, पर बिरहा एक ऐसा है कि जेड़ा बंदे नूं उचाण वाले पासे ले जांदा है। इह किवें सुल्तान है, इंसान दे अंदर काम दी भी एक वासना है, बड़े स्पष्ट जिहे शब्द ने, इह भी तां इक तड़फ है। प्यारिओ इस तड़फ दी पूर्ति तो बाद बंदे अंदर निराशा है, क्रोध भी तां इक अंदर दी एनर्जी है, पर जदों बंदा क्रोध विच कोई गलती कर बैठदा ते इस एनर्जी तो बाद सारी जिंदगी पछतांदा रहिंदा। एक घड़ी दा क्रोध किसे आदमी नूं गोली मार दित्ती गुस्से च, एक गोली मारन दी देर सी ते सारी जिंदगी जेल दियां सलाखां पिछे रहा। उस थोड़े जिहे क्रोध ने इंसान दी सारी जिंदगी विच पछतावा ही पैदा कर दिता। इहदा मतलब काम क्रोध दी एनर्जी, इहतों बाद पछतावा सुल्तान नहीं। पर बिरहा नूं सुल्तान तां कहा गया गुरमुखो कि जिदे अंदर ए दात रब दी पैदा हो जाए। बिरहा दा हिरदा जदों परमात्मा नूं पुकारदा है बिरहा तो बाद पछतावा नहीं, बिरहा तो बाद सजा नहीं। जेड़ा बिरहा दी अवस्था विचों निकल गया सच एवे ओनू उचाण विच परमात्मा दा मिलाप हासिल हो जांदा है। ए सुल्तान है, ए सब तो उपरी अवस्था कि जिदे अंदर बिरहा पैदा हो गया। बाबा फरीद साहब ने फरमाया कि बिरखा बिरहा आखी है बिरखा तू सुल्तान, फरीदा जित तन बिर हो ना उपजै। जिस बंदे दे अंदर बिरहा ही कदी नहीं पैदा होया, मैं बेनती करा पुत्रां धियां नूं सारे रोंदे देखे, परिवार दे सुख नूं सारे रोंदे देखे, संसार दे सुख नूं सारे रोंदे देखे, पर करतार दे वियोग विच कोई पवित्र आत्मा जिदे अंदर बिरहा दी तांग पैदा होवे ओही कहिंदा है कि मैं नीर वह वह चलै जी। लोकां लई नीर निकलदा है, धन लई बंदा रोंदा है, परिवार लई बंदा रोंदा है, कोई टावा टावा जिदे अंदर बिरहा दी ए दात मिल गई। बिरहा बिरहा आखी है बिरहा तू सुल्तान, फरीदा जित तन बिर हो ना उपजै। जिस तन विच परमात्मा नूं मिलन दी तांग नहीं, लोचा नहीं, बिरहा नहीं, सो तन जान मसान। उस तन नूं इस तरह जाणो कि जिथे मुरदे फूके जांदे ने ओ हिरदा ओ तन एक शमशान भूमि दी तरह है। थोड़ा जिहा होर इस तों अगां आपां तुरीए, शब्द की व्याख्या तो पहला सिर्फ एक भूमिका है कि गुरु साहब जी ने फरमाया कि जदो किसे अंदर बिरहा पैदा हुंदा है ना, चेते रखियो विद्वाना वालियां गल्लां उहदे ते असर नहीं करदियां, दुनिया की बात उहनू प्रभावित नहीं कर सकती। इहदे बारे गुरु ग्रंथ साहिब विच कबीर साहिब का शलोक है, वह कहिंदे ने जिवें किसे नू कोई जहरीला सप डंग मार जाए ना, ते पुराने समय वैद कहिंदे सन कि जिस बंदे नूं इस सप ने डंग मार दिता इहदी दवाई साडे कोल नहीं, इहदा इलाज साडे कोल नहीं। जहरीला सप किसे नूं डंग मार जावे ते उहदा इलाज वैद कोल नहीं, ते प्यारिओ जिस अंदर बिरखा दा सप डंग मार जावे ओ प्यारा जिउंदा है, पर जिउंदा इस तरह जिवें बावलियां दी तरह जिंदगी बतीत कर रहा, क्योंकि बिरहा दा इह असर है। सतगुरु दे अमृत बोलां विच कबीर जी दा इह बचन कि कबीर बिरो पुयंगम मन बसै, जिहदे अंदर बिरहा रूपी सप वस गया
ਮੰਤ ਨਾ ਮੰਨੇ ਕੋਈ, ਜਿਹਦੇ ਅੰਦਰ ਲੋਚਾ ਪੈਦਾ ਹੋ ਗਈ ਉਹਦੇ ਅੰਦਰ ਕੀ ਮੰਤਰ। ਆਪਾਂ ਮੰਨ ਲਓ ਕਿ ਗੁਰੂ ਰਾਮਦਾਸ ਦੇ ਦਰ ਤੇ ਕੋਈ ਬਿਰੀ ਆਉਂਦਾ ਤੇ ਉਹ ਪ੍ਰਕਰਮਾ ਵਿੱਚ ਬੈਠਾ ਪੁਕਾਰ ਰਿਹਾ ਤੇ ਆਪਾਂ ਉਹਨੂੰ ਚੁੱਪ ਕਰਾਉਣ ਦਾ ਯਤਨ ਕਰੀਏ, ਕੀ ਉਹ ਸਾਡੀ ਗੱਲ ਨੂੰ ਮੰਨ ਜਾਏਗਾ? ਜਿਹਦੇ ਅੰਦਰ ਵਿਛੋੜੇ ਦੀ ਕਸਕ, ਵਿਛੋੜੇ ਦਾ ਦਰਦ ਹੈ, ਉਹ ਬਾਹਰ ਦੀਆਂ ਗੱਲਾਂ ਦੀ ਪਰਵਾਹ ਨਹੀਂ ਜੇ ਕਰਦਾ। ਜਿਵੇਂ ਜ਼ਹਿਰੀਲਾ ਸੱਪ ਡੰਗ ਜਾਏ ਤੇ ਕੋਈ ਮੰਤਰ ਕੰਮ ਨਹੀਂ ਕਰਦਾ। ਕਬੀਰ ਬਿਰੋਂ ਪੁਯੰਗਮ ਬਨ ਬਸੈ, ਮੰਤ ਨਾ ਮੰਨੈ ਕੋਹੇ, ਰਾਮ ਵਿਯੋਗੀ ਨਾ ਜੀਏ, ਜੀਏ ਤਾਂ ਬੌੜਾ ਹੋਏ। ਜਿਉਂਦਾ ਤੇ ਇਸ ਤਰ੍ਹਾਂ ਜਿਵੇਂ ਬਾਵਲਿਆਂ ਦੀ ਤਰ੍ਹਾਂ। ਇੱਥੇ ਦਾਸ ਇੱਕ ਬੇਨਤੀ ਹੋਰ ਕਰ ਦੇਵੇ, ਹੋ ਸਕਦਾ ਪ੍ਰਕਰਨ ਸੁਣਦਿਆਂ, ਪਰ ਇਹ ਗੱਲ ਉਹਨਾਂ ਨੂੰ ਹੀ ਪਾਹੇਗੀ ਜਿਨ੍ਹਾਂ ਨੇ ਕਦੀ ਜ਼ਿੰਦਗੀ ਚ ਇਸ ਅਵਸਥਾ ਨੂੰ ਖਿੰਨ ਮਾਤਰ ਕਿਤੇ ਖੰਡਾਇਆ ਹੋਵੇ। ਨਹੀਂ ਤਾਂ ਸੱਚੀ ਗੱਲ ਹੈ, ਸਾਡੇ ਅੰਦਰ ਖੁਸ਼ਕੀ ਇੰਨੀ ਕੁ ਆ ਗਈ ਹੈ, ਗੱਲ ਅਸੀਂ ਬਿਰਹਾਂ ਦੀ ਕਰਨੇ ਆ ਤੇ ਬੋਲ ਜਿਹੜੇ ਨੇ ਅੱਤ ਦੇ ਸੁੱਕੇ ਨਿਕਲਦੇ ਹੁੰਦੇ। ਸ਼ਬਦ ਦੀ ਵਿਆਖਿਆ ਅਸੀਂ ਪ੍ਰੇਮ ਦੀ ਕਰਨੇ ਆ ਤੇ ਸੱਚੀ ਗੱਲ ਇਹ ਜ਼ਬਾਨ ਦੇ ਵਿੱਚੋਂ ਅੱਗ ਬੰਦਾ ਸੱਤੀ ਜਾਂਦਾ, ਕਿਉਂਕਿ ਉਸ ਨੂੰ ਖੰਡਾਇਆ ਨਹੀਂ, ਉਸ ਨੂੰ ਮਾਣਿਆ ਨਹੀਂ। ਫਾਰਸੀ ਦੇ ਇੱਕ ਵਿਦਵਾਨ ਨੇ ਬੜਾ ਸੋਹਣਾ ਲਿਖਿਆ ਕਿ ਪੁੱਛਿਆ ਗਿਆ ਸੀ ਕਿ ਜਿਸ ਬੰਦੇ ਅੰਦਰ ਪਰਮਾਤਮਾ ਨੂੰ ਮਿਲਣ ਦੀ ਤਾਂਘ ਪੈਦਾ ਹੋਵੇ ਉਹਦੇ ਜੀਵਨ ਦੇ ਲੱਛਣ ਕੀ ਨੇ। ਜਿਵੇਂ ਮੰਨ ਲਓ ਕਿਸੇ ਨੂੰ ਬਿਮਾਰੀ ਹੋਵੇ ਤੇ ਆਪਾਂ ਕਹਿੰਦੇ ਹਾਂ ਵੀ ਇਹ ਲੱਛਣ ਨੇ ਫਲਾਣੀ ਬਿਮਾਰੀ ਦੇ। ਲੱਛਣਾਂ ਤੋਂ ਪਤਾ ਲੱਗਦਾ ਪਹਿਲੇ ਸਮੇਂ ਕਿ ਇਹ ਜਿਹੜੇ ਸਿਮਟਮ ਨੇ ਜਾਂ ਇਹ ਲੱਛਣ ਨੇ ਇਹਦੇ ਵਿੱਚੋਂ ਫਲਾਣੀ ਬਿਮਾਰੀ ਜਨਮ ਲੈ ਸਕਦੀ। ਤੇ ਮਹਾਰਾਜ ਕਹਿੰਦੇ ਸਾਨੂੰ ਇੱਕ ਗੱਲ ਦੱਸੋ, ਉਹਨਾਂ ਨੂੰ ਪੁੱਛਿਆ ਜਾਂਦਾ ਦਰਵੇਸ਼ ਨੂੰ ਕਿ ਜਿਹੜੇ ਪਰਮਾਤਮਾ ਨੂੰ ਪਿਆਰ ਕਰਦੇ ਨੇ, ਜਿਹੜੇ ਆਪਣੇ ਇਸ਼ਟ ਨੂੰ ਮੁਹੱਬਤ ਕਰਦੇ ਨੇ ਜਾਂ ਜਿਨ੍ਹਾਂ ਅੰਦਰ ਰੱਬ ਦੇ ਲਈ ਬਿਰਹਾ ਹੈ, ਉਹਨਾਂ ਲੋਕਾਂ ਦੇ ਲੱਛਣ ਕੀ ਨੇ, ਕਿਵੇਂ ਪਤਾ ਲੱਗੇ ਇਹ ਰੱਬ ਦਾ ਬਿਰਹੀ ਕੀ ਹੈ? ਤੇ ਉਹਨਾਂ ਨੇ ਕਿਹਾ ਪਰਮਾਤਮਾ ਨੂੰ ਇਸ਼ਕ ਕਰਨ ਵਾਲੇ, ਰੱਬ ਨੂੰ ਮੁਹੱਬਤ ਕਰਨ ਵਾਲੇ, ਸਿੱਧੀਆਂ ਜੀਆਂ ਉਹਨਾਂ ਦੀਆਂ ਨੌ ਨਿਸ਼ਾਨੀਆਂ ਨੇ। ਮੈਂ ਉਹ ਸ਼ੇਰ ਜ਼ਰੂਰ ਪੜ੍ਹ ਦਿਆਂਗਾ, ਜ਼ਿਆਦਾ ਉਹਦੀ ਡਿਟੇਲ ਚ ਅਰਥ ਨਹੀਂ, ਉਹਦੀ ਵਿਆਖਿਆ ਨਹੀਂ। ਸਿਰਫ ਜਿਹੜਾ ਗੁਰੂ ਨੂੰ ਪਰਮਾਤਮਾ ਨੂੰ ਮੁਹੱਬਤ ਕਰਦਾ ਉਹਦੇ ਨੌ ਲੱਛਣ ਨੇ। ਉਹਦੇ ਲੱਛਣਾਂ ਬਾਰੇ ਉਹ ਲਿਖਦੇ ਨੇ, ਆਸ਼ਕਾਰਾ ਨੌ ਨਿਸ਼ਾਨੀ ਐ ਪਿਸਰ, ਐ ਮੇਰੇ ਪੁੱਤਰ ਐ ਵਿਦਿਆਰਥੀ, ਆ ਮੈਂ ਤੈਨੂੰ ਦੱਸਾਂ ਕਿ ਰੱਬ ਨੂੰ ਬਿਰਹਾ ਦੇ ਵਿੱਚ ਕੁੱਟੇ ਹੋਏ ਪਿਆਰ ਕਰਨ ਵਾਲਿਆਂ ਦੀਆਂ ਨੌ ਨਿਸ਼ਾਨੀਆਂ ਨੇ। ਆਸ਼ਕਾਰਾ ਨੌ ਨਿਸ਼ਾਨੀ ਐ ਪਿਸਰ, ਪਹਿਲੀ ਨਿਸ਼ਾਨੀ ਹੈ ਆਹੇ ਸਰਦੋ ਰੰਗ ਜ਼ਰਦੋ ਚਸ਼ਮ ਤਰ, ਕੰਮ ਗੁਫਤ ਨੂੰ ਕੰਮ ਖੁਰਦ ਨੂੰ, ਖਵਾਬੇ ਹਰਾਮ ਇੰਤਜ਼ਾਰੀ ਬੇਕਰਾਰੀ ਦਸਤੇ ਸਰ। ਇਹ ਨੌ ਦੇ ਨੌ ਸ਼ਬਦ ਮੈਂ ਪੜ੍ਹ ਦਿੱਤੇ। ਕਹਿਣ ਲੱਗੇ ਜਿਹੜਾ ਪਰਮਾਤਮਾ ਨੂੰ ਪਿਆਰ ਕਰਦਾ, ਜਿਹਦੇ ਅੰਦਰ ਬਿਰਹਾ ਹੈ, ਪਹਿਲਾ ਲੱਛਣ ਆਏ ਸਰਦੋ, ਸਰਦਾ ਅਰਥ ਹੁੰਦਾ ਠੰਡ, ਉਹ ਜਦੋਂ ਖੋਕੇ ਲੈਂਦਾ ਹੈ ਨਾ, ਜਿਵੇਂ ਨਿਆਣਾ ਖੋਕੇ ਲੈਂਦਾ ਹੈ, ਉਹ ਬਿਰਗੀ ਖੋਕਾ ਲੈਂਦਾ, ਉਹਦੇ ਖੋਕੇ ਵੀ ਠੰਡੇ ਨੇ। ਪਹਿਲਾ ਲੱਛਣ ਇਹਵੇ ਕਿ ਰੱਬ ਨੂੰ ਇਸ਼ਕ ਕਰਨ ਵਾਲੇ ਦੇ ਖੋਕੇ ਠੰਡੇ ਬਣ ਜਾਂਦੇ। ਆਏ ਸਰਦੋ ਰੰਗ ਜ਼ਰਦੋ, ਤੇ ਕਈ ਵਾਰੀ ਪਿਆਰੇ ਦੇ ਵਿਛੋੜੇ ਵਿੱਚ ਰੋਂਦਿਆਂ ਉਹਦੇ ਚਿਹਰੇ ਦਾ ਰੰਗ ਜਿਹੜਾ ਉਹ ਪੀਲਾਪਣ ਦਿਸਣ ਲੱਗ ਪੈਂਦਾ, ਪਲਿੱਤਣ ਮਾਰਦਾ। ਆਏ ਸਰਦੋ ਰੰਗ ਜ਼ਰਦੋ ਚਸ਼ਮ ਤਰ, ਉਹਦੀਆਂ ਅੱਖਾਂ ਹਮੇਸ਼ਾ ਪਾਣੀ ਦੇ ਨਾਲ ਆਂਸੂਆਂ ਨਾਲ ਨਾਮੀ ਰਹਿੰਦੀਆਂ ਨੇ, ਭਿੱਜੀਆਂ ਰਹਿੰਦੀਆਂ। ਠੰਡੇ ਖੋਕੇ ਲੈਂਦਾ, ਚਿਹਰੇ ਦਾ ਰੰਗ ਪੀਲਾ ਪੈ ਜਾਂਦਾ। ਤੀਸਰਾ, ਉਹਨਾਂ ਦੀਆਂ ਅੱਖਾਂ ਵਿੱਚ ਹਰ ਵਕਤ ਨੀਰ ਹੀ ਵਸਿਆ ਰਹਿੰਦਾ। ਆਏ ਸਰਦੋ ਰੰਗ ਜ਼ਰਦੋ ਚਸ਼ਮ ਤਰ, ਕੰਮ ਗੁਫਤ ਨੂੰ, ਉਹ ਬੋਲਦਾ ਬਹੁਤ ਘੱਟ ਹੈ, ਕਿਉਂਕਿ ਉਹਦਾ ਅੰਦਰ ਚਿੱਤ ਕਿਸੇ ਨਾਲ ਬੋਲਣ ਨੂੰ ਕਰਦਾ ਹੀ ਨਹੀਂ। ਕੰਮ ਖੁਰਦ ਨੂੰ, ਉਹਦੀ ਖੁਰਾਕ ਵੀ ਬਿਲਕੁਲ ਘੱਟ ਜਾਂਦੀ ਹੈ, ਘੱਟ ਬੋਲਦਾ ਘੱਟ ਖਾਂਦਾ। ਖਵਾਬੇ ਖਰਾਮ, ਲੋਕ ਆਪਣੇ ਘਰਾਂ ਵਿੱਚ ਗੂੜੀ ਨੀਂਦ ਸੁੱਤੇ ਹੁੰਦੇ ਨੇ ਤੇ ਰੱਬ ਨੂੰ ਬਿਰਹਾ ਕਰਨ ਵਾਲੇ ਨੂੰ ਰਾਤ ਵੀ ਨੀਂਦ ਨਹੀਂ, ਉਹ ਤੁਰਿਆ ਫਿਰਿਆ ਆਪਣੇ ਪਿਆਰੇ ਨੂੰ ਹੀ ਪੁਕਾਰੀ ਜਾਂਦਾ। ਇਹ ਛੇ ਲੱਛਣ ਹੋ ਗਏ। ਆਏ ਸਰਦੋ ਰੰਗ ਸਰਦੋ ਚਸ਼ਮ ਤਰ, ਕੰਮ ਗੁਫਤ ਨੂੰ, ਕੰਮ ਖੁਰਦ ਨੂੰ, ਖਵਾਬੇ ਖਰਾਮ ਇੰਤਜ਼ਾਰੀ, ਉਹ ਕਿਸੇ ਇੰਤਜ਼ਾਰ ਵਿੱਚ ਬੈਠੇ ਕਿ ਜਿਹਨੂੰ ਮੈਂ ਪੁਕਾਰ ਰਿਹਾ ਉਹ ਹੁਣੇ ਆਇਆ। ਬੇਕਰਾਰੀ, ਉਹਦਾ ਅੰਦਰ ਟਿਕ ਨਹੀਂ ਰਿਹਾ, ਵਾਰ ਵਾਰ ਬਿੜਕ ਲੈਂਦਾ। ਦਸਤੇ ਸਰ, ਕਈ ਵਾਰੀ ਆਪਣੇ ਸਿਰ ਨੂੰ ਆਪਣੇ ਹੱਥਾਂ ਵਿੱਚ ਪਕੜ ਲੈਂਦਾ। ਰੱਬ ਨੂੰ ਇਸ਼ਕ ਕਰਨ ਵਾਲੇ ਦੇ ਤਨ ਦੀਆਂ ਇਹ ਨੌ ਨਿਸ਼ਾਨੀਆਂ। ਮੈਂ ਬੇਨਤੀ ਕਰਾਂ, ਸਾਡੀ ਗੁਰਸਿੱਖੀ ਅੰਦਰ ਐਸੀਆਂ ਅਨੇਕਾਂ ਉਦਾਹਰਨਾਂ ਨੇ
ਕਿ ਜਿਨ੍ਹਾਂ ਦੇ ਅੰਦਰ ਲੋਚ ਪੈਦਾ ਹੋਈ ਤੇ ਸੱਚ ਏਵੇ ਉਹਨਾਂ ਪਿਆਰੇ ਵਾਹਿਗੁਰੂ ਜੀ ਪਿਆਰੇ ਗੁਰੂ ਦੀ ਖਾਤਰ ਉਹ ਇਸ ਬਿਰਹਾ ਦੀ ਕਾਂਗ ਨੂੰ ਉਹਨਾਂ ਜ਼ਿੰਦਗੀ ਚ ਹੰਡਾਇਆ। ਇੱਕ ਮੈਂ ਅੱਜ ਆਪ ਨਾਲ ਸਾਖੀ ਜ਼ਰੂਰ ਸੰਖੇਪ ਜੀ ਸਾਂਝੀ ਕਰਾਂਗਾ। ਆ ਬਾਬਾ ਬਕਾਲਾ ਸਾਹਿਬ ਜੀ ਦੇ ਨਜ਼ਦੀਕ ਤੁਸੀਂ ਇਸ ਇਲਾਕੇ ਦੇ ਸੱਜਣ ਬੈਠੇ ਹੋ, ਇੱਕ ਪਿੰਡ ਹੈ ਬੁਤਾਲਾ, ਬੁਤਾਲਾ ਪਿੰਡ। ਉੱਥੋਂ ਦੀ ਘਟਨਾ ਦਾ ਜ਼ਿਕਰ ਸ਼੍ਰੀਮਾਨ ਭਾਈ ਸਾਹਿਬ ਭਾਈ ਵੀਰ ਸਿੰਘ ਉਹਨਾਂ ਦੀ ਲਿਖਤ ਸੰਤ ਗਾਥਾ, ਸੰਤ ਗਾਥਾ ਵਿੱਚ ਬਾਬਾ ਸਵਾਇਆ ਸਿੰਘ ਉਹਨਾਂ ਦਾ ਜਿਹੜਾ ਜੀਵਨ ਭਾਈ ਸਾਹਿਬ ਨੇ ਲਿਖਿਆ ਤੇ ਉਹਦੇ ਅੰਦਰ ਇਸ ਘਟਨਾ ਨੂੰ ਉਹਨਾਂ ਨੇ ਦਰਜ ਕੀਤਾ ਹੈ। ਕਿਤਾਬ ਦਾ ਹਵਾਲਾ ਮੈਂ ਤਾਂ ਦੇਣਾ ਕਿਉਂਕਿ ਦੂਰ ਦੂਰ ਤੱਕ ਸੰਗਤ ਸੁਣਦੀ ਤੇ ਕਈ ਵਾਰੀ ਸੁਣਨ ਨੂੰ ਮਿਲਦਾ ਵੀ ਕਿੱਥੋਂ ਪੜਿਆ, ਅਸਾਂ ਪਹਿਲੀ ਵਾਰੀ ਸੁਣਿਆ, ਇਹ ਕਿਵੇਂ ਸੁਣਾ ਦਿੱਤਾ। ਮੈਂ ਬੇਨਤੀ ਕਰਾਂਗਾ, ਤਾਂ ਮੈਂ ਉਸ ਕਿਤਾਬ ਦਾ ਥੋੜਾ ਜਿਹਾ ਜ਼ਿਕਰ ਕੀਤਾ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਗਏ, ਮਾਤਾ ਗੰਗਾ ਜੀ ਦਾ ਉੱਥੇ ਅਸਥਾਨ ਹੈ, ਇੱਥੋਂ ਨਜ਼ਦੀਕ ਹੈ ਪਿੰਡ ਬੁਤਾਲਾ। ਇੱਥੇ ਇੱਕ ਨੌਜਵਾਨ ਗੱਭਰੂ, ਕਈਆਂ ਨੇ ਇਹਨੂੰ ਬੱਚਾ ਰੂਪ ਲਿਖਿਆ ਹੈ, ਆਪਣੇ ਖੂਹ ਦੇ ਉੱਪਰ ਬੈਠਾ ਹੈ। ਉਸ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ। ਸਿਰਫ ਇਸ ਕਰਕੇ ਨਹੀਂ ਕਿ ਸਮਾਂ ਪਾਸ ਕਰ ਲਈ, ਤਾਂ ਮੈਂ ਬੇਨਤੀ ਕਰਨ ਲੱਗਾ ਸੰਖੇਪ ਜਿਹੀ ਕਿ ਜਿਹਦੇ ਅੰਦਰ ਤੜਪ ਪੈਦਾ ਹੋ ਜਾਏ। ਸੱਚੀ ਗੱਲ ਇਹ ਕਿ ਬਿਰਹਾ ਦੀ ਕਾਂਗ ਤੋਂ ਬਾਅਦ ਮਿਲਾਪ ਅਵਸ਼ਕ ਹੈ। ਹੁਣ ਆਪਣੇ ਖੂਹ ਤੇ ਬੈਠਾ ਤੇ ਤਿੰਨ ਚਾਰ ਸੱਜਣ ਤੁਰੇ ਆਉਂਦੇ, ਇੱਕ ਗੁਰਮੁਖ ਪਿਆਰੇ, ਉਹਨਾਂ ਦੇ ਸੀਸ ਉੱਪਰ ਛੋਟੀ ਦਸਤਾਰ ਹੈ, ਮੋਢੇ ਤੇ ਚਾਦਰ ਰੱਖੀ ਏ ਤੇ ਆਪਣੇ ਮੁੱਖ ਤੋਂ ਸਤਿਗੁਰਾਂ ਦੀ ਅੰਮ੍ਰਿਤ ਬਾਣੀ ਪੜ੍ਹਦੇ। ਉਹਨਾਂ ਦੇ ਚਿਹਰੇ ਉੱਪਰ ਜਿਹੜਾ ਹਾਵ ਭਾਵ ਜਾਂ ਚਿਹਰੇ ਦਾ ਨੂਰ ਹੈ ਉਹ ਦੱਸਦਾ ਕਿ ਬਾਣੀ ਪੜ੍ਹਨ ਵਾਲੀ ਪਵਿੱਤਰ ਆਤਮਾ ਆਪਣੇ ਪਿਆਰੇ ਸਤਿਗੁਰੂ ਦੀ ਪਿਆਰ ਦੀ ਪਾਤਰ ਹੈ। ਉਹ ਤੁਰੇ ਹੋਏ ਇਸ ਖੂਹ ਕੋਲ ਆ ਪਹੁੰਚੇ ਤੇ ਇਸ ਨੌਜਵਾਨ ਨੂੰ ਕਹਿੰਦੇ ਨੇ ਕਿ ਸਾਨੂੰ ਪਿਆਸ ਲੱਗੀ ਹੈ, ਕਿ ਪਾਣੀ ਪਿਲਾਏਗਾ। ਉਹ ਕਹਿੰਦਾ ਖੂਹ ਤਾਂ ਹੈ ਬੰਦ, ਪਰ ਮੈਂ ਥੱਲੇ ਉਤਰ ਕੇ ਨਾ ਮਾਲ ਦੇ ਨਾਲੋਂ ਜਿੰਨਾ ਟਿੰਡਾਂ ਵਿੱਚ ਪਾਣੀ ਭਰਿਆ ਹੋਇਆ ਮੈਂ ਦੋ ਤਿੰਨ ਟਿੰਡਾਂ ਖੋਲ੍ਹ ਕੇ ਲੈ ਆਉਂਦਾ ਤੇ ਤੁਹਾਨੂੰ ਪਾਣੀ ਪਿਲਾ ਦੇਣਾ। ਉਹ ਥੱਲੇ ਉਤਰਦਾ ਤੇ ਖੂਹ ਨਾਲ ਭਰੀਆਂ ਹੋਈਆਂ, ਪਾਣੀ ਨਾਲ ਭਰੀਆਂ ਹੋਈਆਂ ਖੂਹ ਦੀਆਂ ਟਿੰਡਾਂ ਮਾਲ ਨਾਲੋਂ ਖੋਲ੍ਹ ਕੇ ਉਹਨਾਂ ਨੂੰ ਪਾਣੀ ਪਿਲਾਉਣ ਲੱਗਦਾ। ਜਦੋਂ ਉਹ ਹੱਥ ਕਰਦੇ ਨੇ, ਬੁੱਕ ਕਰਦੇ ਨੇ, ਉਹ ਕਰਦੇ ਨੇ ਪਾਣੀ ਪੀਣ ਲਈ, ਤੇ ਜਿਹੜਾ ਗੁਰਮੁਖ ਪਿਆਰਾ ਬਾਣੀ ਪੜ੍ਹ ਰਿਹਾ ਨਾ, ਉਸ ਨੌਜਵਾਨ ਨੂੰ ਪੁੱਛ ਲੈਂਦਾ ਭਲਿਆ ਕਿ ਤੁਸੀਂ ਕੌਣ ਹੁੰਦੇ ਹੋ। ਉਹ ਅੱਗੋਂ ਸ਼ਬਦ ਕਹਿੰਦਾ ਹੈ ਕਿ ਹਾਂ ਤਾਂ ਹਿੰਦੂ, ਜੋ ਭਾਈ ਸਾਹਿਬ ਨੇ ਲਿਖਿਆ, ਹਾਂ ਤਾਂ ਹਿੰਦੂ, ਪਰ ਅਸੀਂ ਸਰਵਰ ਨੂੰ ਮੰਨਦੇ ਹਾਂ, ਸਖੀ ਸਰਵਰ ਨੂੰ ਮੰਨਿਆ ਜਾਂਦਾ ਕਬਰਾਂ ਤੇ ਜਿਹਦਾ ਰੁਝਾਨ ਚੇਤੇ ਰੱਖਿਓ ਪੰਜਾਬ ਦੀ ਧਰਤੀ ਤੇ ਅੱਜ ਦਿਨ ਬ ਦਿਨ ਵੱਧ ਰਿਹਾ ਹੈ। ਜਿੰਨੀ ਕਬਰਾਂ ਦੀ ਬਹੁਤਾਤ ਅੱਜ ਵੱਜਦੀ ਪਈ ਹੈ, ਸਾਨੂੰ ਸੋਚਣਾ ਚਾਹੀਦਾ ਹੈ ਕਿ ਕਿਤੇ ਅਦ੍ਰਿਸ਼ਟ ਢੰਗ ਦੇ ਨਾਲ ਇਸਲਾਮੀਕਰਨ ਤਾਂ ਨਹੀਂ ਕੀਤਾ ਜਾ ਰਿਹਾ। ਮੇਰੀ ਬੇਨਤੀ ਨੂੰ ਮਹਿਸੂਸ ਨਾ ਕੋਈ ਕਰਿਓ। ਕਹਿਣ ਲੱਗੇ ਅਸੀਂ ਸਰਵਰ ਨੂੰ ਮੰਨਦੇ ਹਾਂ। ਉਸ ਗੁਰਮੁਖ ਨੇ ਕਿਹਾ ਫਿਰ ਤੇਰੇ ਖੱਤ ਦਾ ਪਾਣੀ ਕੀ ਪੀਣਾ, ਤੂੰ ਤਾਂ ਬੇਨੇਮਾ ਹੈ, ਤੁਹਾਡਾ ਅਸੂਲ ਕੀ, ਕਬਰਾਂ ਨੂੰ ਪੂਜ ਕੇ ਤੈਨੂੰ ਕੀ ਮਿਲੇਗਾ, ਕਬਰ ਦੀ ਪੂਜਾ ਕਰਦਿਆਂ ਖੁਦ ਕਿਤੇ ਕਬਰ ਬਣ ਜਾਏਗਾ, ਤੇਰੇ ਖੱਤ ਦਾ ਪਾਣੀ ਨਹੀਂ ਪੀਣਾ। ਉਹ ਚਲੇ ਗਏ ਜੀ। ਇਸ ਨੌਜਵਾਨ ਦੇ ਅੰਦਰ ਬੋਲੀ ਦਾ ਮਾਨੋ ਅਣਿਆਲਾ ਤੀਰ ਵੱਜ ਗਿਆ। ਉਹਨੇ ਕਿਹਾ ਮਣਾ ਵਾਕੀ ਕਬਰਾਂ ਨੂੰ ਪੂਜਨੇ ਆ, ਸਰਵਰ ਨੂੰ ਪੂਜਨੇ, ਸਾਡਾ ਤਾਂ ਅਸੂਲ ਕੋਈ ਨਾ ਰਿਹਾ। ਉਹ ਘਰ ਜਾਂਦਾ ਹੈ, ਮਾਂ ਨੂੰ ਪੁੱਛਦਾ, ਮਾਂ ਕਿ ਆ ਸਰਵਰ ਦੀ ਪੂਜਾ ਸਭ ਕੁਝ ਹੈ ਕੀ। ਮਾਂ ਅੱਗੋਂ ਉੱਤਰ ਦਿੰਦੀ ਹੈ, ਬੇਟਾ ਕਿ ਯਾਦ ਰੱਖੀ ਕਿ ਇਹ ਸਰਵਰ ਦੀ ਪੂਜਾ ਕਬਰ ਦੀ ਪੂਜਾ ਹੈ। ਉਹ ਕਹਿੰਦਾ ਮਾਂ ਅੱਜ ਖੂਹ ਤੇ ਬਹੁਤ ਪਵਿੱਤਰ ਆਤਮਾਵਾਂ ਆਈਆਂ, ਮੈਨੂੰ ਉਹਨਾਂ ਕੋਲ ਬੈਠ ਕੇ ਠੰਡ ਮਹਿਸੂਸ ਹੋਈ, ਮੈਨੂੰ ਇੰਜ ਪ੍ਰਤੀਤ ਹੋਇਆ ਕਿ ਉਹਨਾਂ ਕੋਲ ਸਕੂਨ ਹੈ, ਪਰ ਪਾਣੀ ਮੰਗਣ ਪੀਣ ਵਾਸਤੇ ਮੰਗਿਆ, ਜਦੋਂ ਪਾਣੀ ਪਿਲਾਉਣ ਲੱਗ ਤੇ ਉਹਨਾਂ ਵਿੱਚੋਂ ਇੱਕ ਨੇ ਪੁੱਛਿਆ ਤੁਸੀਂ ਪੂਜਦੇ ਕਿਸ ਨੂੰ ਹੋ, ਅਸੀਂ ਕਿਹਾ ਜੀ ਸਰਵਰ ਨੂੰ। ਕਹਿਣ ਲੱਗਾ ਛੱਡ ਪਰਾਂ, ਤੇਰੇ ਤਾਂ ਬੇਨੇਮੇ ਦੇ ਹੱਥ ਦਾ ਪਾਣੀ ਵੀ ਕੀ ਪੀਣਾ ਹੈ। ਮਾਂ ਨੇ ਕਿਹਾ ਪੁੱਤਰ ਉਹ ਬੋਲਦੇ ਕੀ ਸਨ। ਕਹਿਣ ਲੱਗਾ ਪਤਾ ਨਹੀਂ, ਸਮਝ ਨਹੀਂ ਪਈ ਕੀ ਬੋਲਦੇ ਨੇ, ਪਰ ਜੋ ਕੁਝ ਬੋਲਦੇ ਸਨ ਅੰਦਰ ਨੂੰ ਠੰਡ ਪੈਂਦੀ ਸੀ। ਮਾਂ ਨੇ ਕਿਹਾ ਪੁੱਤਰ ਫਿਰ ਗੁਰੂ ਨਾਨਕ ਦੇ ਸਿੱਖ ਹੋਣਗੇ। ਗੁਰੂ ਨਾਨਕ ਸਾਹਿਬ ਦੀ ਸਿੱਖੀ ਕਮਾਉਣ ਵਾਲੇ ਹੋਣਗੇ, ਕਿਉਂਕਿ ਉਹ ਇੱਕ ਓਅੰਕਾਰ ਤੋਂ ਬਿਨਾਂ ਖੱਬੇ ਸੱਜੇ ਕਿਸੇ ਦੀ ਪੂਜਾ ਨਹੀਂ ਕਰਦੇ। ਉਹ ਕੇਵਲ ਗੁਰੂ ਕੀ ਬਾਣੀ, ਉਹ ਪੂਜਾ ਕੇਵਲ ਅਕਾਲ ਪੁਰਖ ਵਾਹਿਗੁਰੂ ਦੀ ਕਰਦੇ ਨੇ। ਤੇ ਕਹਿਣ ਲੱਗੀ, ਪੁੱਤਰ ਸੱਚ ਏਵੇ, ਮੈਂ ਵੀ ਸਿੱਖਾਂ ਦੇ ਘਰ ਪੈਦਾ ਹੋਈ ਸਾਂ, ਪਰ ਜਦੋਂ ਮੈਨੂੰ ਵਿਆਹ ਦਿੱਤਾ ਗਿਆ ਤੇ ਅਗਲਾ ਘਰ ਸਰਵਰੀਆਂ ਦਾ ਨਿਕਲ ਆਇਆ। ਉਹਦੇ ਮਨ ਚ ਇੱਕ ਤਾਂ ਗੁੱਠੀ, ਬੱਚੇ ਦੇ ਮਾਂ ਫਿਰ ਕੀ ਜਿਹੜਾ ਸਿੱਖਾਂ ਦਾ ਗੁਰੂ ਹੈ ਉਹਨੂੰ ਮਿਲਣਾ ਹੋਵੇ ਤੇ ਕਿਸ ਤਰੀਕੇ ਨਾਲ ਮਿਲਿਆ ਜਾ ਸਕਦਾ। ਮਾਂ ਦੇ ਕੋਲ ਬਚਪਨ ਦੀ ਸਿੱਖੀ ਦੀ ਵਿਰਾਸਤ ਸੀ। ਕਹਿਣ ਲੱਗੀ, ਬੇਟਾ ਇਹ ਗੁਰੂ ਨੇ, ਧੰਨ ਗੁਰੂ ਨਾਨਕ ਸਾਹਿਬ, ਸੁਣਿਆ ਅੱਜ ਕੱਲ ਉਹਨਾਂ ਦੇ ਸਿੰਘਾਸਨ ਤੇ ਗੱਦੀ ਤੇ ਬਿਰਾਜਮਾਨ ਨੇ ਛੱਟਮ ਗੁਰਦੇਵ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ। ਪੁੱਤਰ ਤੂੰ ਯਾਦ ਕਰ, ਜੇ ਤੇਰੇ ਮਨ ਦੀ ਇਹ ਤੜਫ ਬਣ ਜਾਏਗੀ ਕਿ ਮੈਂ ਸਤਿਗੁਰੂ ਦੇ ਦੀਦਾਰ ਕਰਨੇ ਨੇ, ਮੈਂ ਸਤਿਗੁਰੂ ਦੇ ਦਰਸ਼ਨ ਕਰਨੇ ਨੇ, ਮੈਂ ਸਤਿਗੁਰੂ ਦੇ ਚਰਨ ਪਰਸਨੇ ਨੇ, ਮੈਂ ਤੈਨੂੰ ਸੱਚ ਦੱਸਾਂ, ਜਿੰਨੀ ਤੇਰੇ ਅੰਦਰ ਤਾਂਘ ਪੈਦਾ ਹੋਵੇਗੀ ਤੈਨੂੰ ਕਿਤੇ ਜਾਣ ਦੀ ਲੋੜ ਨਹੀਂ। ਤਾਂਘ ਵਾਲੇ ਨੂੰ ਤਾਂ ਗੁਰੂ ਉਹਦੇ ਘਰ ਵਿੱਚ ਵੀ ਆ ਕੇ ਬਖਸ਼ਿਸ਼ ਦੇ ਜਾਂਦਾ। ਕਹਿਣ ਲੱਗਾ, ਮਾਂ ਫਿਰ ਜੇ ਗੁਰੂ ਮਿਲੇ ਤੇ ਉਹਨੂੰ ਦਿਆਂਗੇ ਕਿ ਆਪਾਂ ਤਾਂ ਗਰੀਬ ਕਾ। ਮਾਂ ਨੇ ਕਿਹਾ, ਇੱਕ ਕੰਮ ਕਰ ਪੁੱਤਰ, ਘਰ ਗੁੜ ਦੀ ਰੋੜੀ ਪਈ ਹੈ, ਗੁੜ ਦੀ ਭੇਲੀ, ਇਹ ਰੋੜੀ ਆਪਣੇ ਪੱਲੇ ਨਾਲ ਬੰਨ ਲੈ ਤੇ ਜਦੋਂ ਗੁਰਦੇਵ ਤੈਨੂੰ ਮਿਲਣ। ਮਾਂ ਦੇ ਮਨ ਚ ਇਹ ਚਾਅ ਪੈਦਾ ਹੋਇਆ ਕਿ ਘੱਟੋ ਘੱਟ ਮੇਰੇ ਪੁੱਤਰ ਅੰਦਰ ਸਿੱਖੀ ਜੀ ਜਾਗ ਤਾਂ ਕੋਈ ਲਾ ਗਿਆ, ਮੈਂ ਬੇਨਤੀ ਕਰਾਂਗਾ। ਉਹ ਪਾਣੀ ਪੀਣ ਆਏ ਗੁਰਮੁਖ ਗੁਰਸਿੱਖ ਭਾਵੇਂ ਇੱਕ ਘੜੀ ਰੁਕੇ ਨੇ, ਪਰ ਚੇਤੇ ਰੱਖਿਓ ਉਹਨਾਂ ਦੀ ਇੱਕ ਘੜੀ ਦੀ ਸੰਗਤ ਇਸ ਬੱਚੇ ਦੇ ਅੰਦਰ ਦੇ ਸਾਰੇ ਵਿਚਾਰਾਂ ਨੂੰ ਤਬਦੀਲ ਕਰਕੇ ਰੱਖ ਗਈ। ਉਹ ਘੜੀ ਦਾ ਸਤਸੰਗ ਹੋਇਆ ਹੈ, ਉਹ ਘੜੀ ਦਾ ਕੇਵਲ ਸਰੀਰਕ ਮਿਲਾਪ ਨਹੀਂ, ਇੱਕ ਭਿੱਜੀ ਹੋਈ ਆਤਮਾ ਨੇ ਸੋਤੇ ਹੋਏ ਅੰਦਰ ਨੂੰ, ਜਾਗੀ ਹੋਈ ਸੁਰਤ ਨੇ ਇੱਕ ਸੁੱਤੀ ਹੋਈ ਸੁਰਤ ਨੂੰ ਉਠਾ ਦਿੱਤਾ ਹੈ। ਆਪਣੇ ਪੱਲੇ ਦੇ ਨਾਲ ਗੁਣ ਪੜਿਆ ਤੇ ਬਿਰਹਾ ਵਿੱਚ ਆ ਕੇ ਆਵਾਜ਼ਾਂ ਮਾਰਨ ਲੱਗ ਪਿਆ ਕਿ ਸਤਿਗੁਰੂ ਕਿਰਪਾ ਕਰੋ, ਜਿਵੇਂ ਤੁਹਾਡੇ ਉਹ ਗੁਰਸਿੱਖ ਬਾਣੀ ਪੜ੍ਹਦੇ ਸਨ, ਮੇਰੇ ਉੱਤੇ ਬਖਸ਼ਿਸ਼ ਕਰੋ, ਮੈਨੂੰ ਦੀਦਾਰ ਬਖਸ਼। ਹੁਣ ਰੋਜ਼ ਉਹ ਪੁਕਾਰਨ ਲੱਗ ਪਿਆ ਜੀ, ਗੁੜ ਪੱਲੇ ਨਾਲ ਬੰਨ ਕੇ ਡੰਗਰਾਂ ਪਿੱਛੇ ਵੀ, ਖੇਤਾਂ ਤੇ ਵੀ, ਹਲ ਵਾਹਣਾ ਤਾਂ, ਤੇ ਲੋਕਾਂ ਨੇ ਉਸ ਨੌਜਵਾਨ ਦਾ ਨਾਮ ਹੀ ਪੱਲਾ ਪਾ ਦਿੱਤਾ ਕਿਉਂਕਿ ਪੱਲੇ ਨਾਲ ਗੁੜ ਬੰਨਿਆ ਸੀ। ਤੇ ਕਈਆਂ ਨੇ ਮਜ਼ਾਕ ਕਰਕੇ ਕਹਿਣਾ, ਇਹ ਮਿੱਠਾ ਚੁੱਕ ਕੇ ਸਾਰਾ ਦਿਨ ਤੁਰਿਆ ਫਿਰਨਾ, ਲਿਆ ਆਪਾਂ ਖਾਈਏ, ਤੇ ਉਹਨਾਂ ਅੱਖਾਂ ਭਰ ਕੇ ਕਹਿਣਾ, ਨਹੀਂ, ਇਹ ਮੇਰੇ ਸੱਚੀ ਸਰਕਾਰ ਸਤਿਗੁਰੂ ਆਉਣਗੇ, ਇਹ ਗੁੜ ਤਾਂ ਗਰੀਬ ਦਾ ਉਹਨਾਂ ਦੇ ਚਰਨਾਂ ਵਿੱਚ ਭੇਟਾ ਦੇਣ ਵਾਸਤੇ ਹੈ, ਇਹ ਤਾਂ ਗੁਰੂ ਦੀ ਭੇਟਾ ਹੈ। ਹੁਣ ਦੇਖੋ ਜਦੋਂ ਪੁਕਾਰਨ ਕੋਈ ਲੱਗ ਪਵੇ ਨਾ, ਕਿਉਂ ਕਿਹਾ ਜਾਂਦਾ ਵੀ ਜਪ ਕਰੋ, ਸਿਮਰਨ ਕਰੋ, ਬਾਣੀ ਪੜੋ। ਗੁਰਮੁਖੋ, ਜਪ ਕਰਦਿਆਂ ਕਰਦਿਆਂ ਅੰਦਰ ਦੀ ਮੈਲ ਉਤਰ ਜਾਂਦੀ ਏ, ਜਪ ਕਰਦਿਆਂ ਕਰਦਿਆਂ ਅੰਦਰ ਸ਼ੁੱਧਤਾ ਹੁੰਦੀ ਏ, ਜਪ ਕਰਦਿਆਂ ਕਰਦਿਆਂ ਜਿਹਨੂੰ ਪੁਕਾਰਨਿਆ ਉਹਦੇ ਵਾਸਤੇ ਇੱਕ ਦਿਨ ਬਿਰਖਾ ਦੀ ਬਹੁਤ ਵੱਡੀ ਤੜਪ ਪੈਦਾ ਹੋ ਜਾਂਦੀ। ਹੁਣ ਉਹ ਪੁਕਾਰਨ ਲੱਗ ਪਿਆ, ਸੱਚੀ ਗੱਲ ਉਹਦੀ ਨੀਂਦ ਵੀ ਗਈ, ਉਹਦੀ ਭੁੱਖ ਤੇ ਪਿਆਸ ਵੀ ਗਈ, ਸਿਰਫ ਇੱਕੋ ਅੰਦਰ ਲੋਚਾ ਪੈਦਾ ਹੋ ਗਈ। ਇਹਨੂੰ ਇਉਂ ਕਹਿ ਲਈਏ, ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਹਉ ਤਿਸ ਪੈ ਆਪ ਵਿੱਚ ਆਹੀ, ਦਰਸ਼ਨ ਖਰ ਦੇਖਣ ਕਹਿ ਤਾਈ, ਕਿਰਪਾ ਕਰੇ ਤਾਂ ਸਤਿਗੁਰੂ ਮਿਲ ਲੈ ਹਰ ਹਰ ਨਾਮ ਧਿਆਈ। ਅੰਦਰ ਦੀ ਅਵਸਥਾ ਇਹ ਬਣ ਗਈ ਕਿ ਸੁਣ ਯਾਰ ਖਮਾਰੇ ਸੱਜਣ, ਇੱਕ ਕਰੂੰ ਬੇਨੰਤੀਆ, ਤਿਸ ਮੋਹਨ ਲਾਲ ਪਿਆਰੇ, ਹਉ ਫਿਰੋਂ ਖੋਜੰਤੀਆ, ਤਿਸ ਦਸ ਪਿਆਰੇ ਸਿਰ ਧਰੀ ਉਤਾਰੇ, ਇੱਕ ਭੋਰੀ ਦਰਸ਼ਨ ਦੀਜੇ, ਨੈਣ ਖਮਾਰੇ ਮੇਰੇ ਪਰਮਾਤਮਾ, ਮੇਰੇ ਜਿਹੜੇ ਨੇਤਰ ਨੇ ਤੇਰੇ ਦਰਸ਼ਨਾਂ ਦੇ ਪਿਆਰ ਵਿੱਚ ਰੰਗੇ ਗਏ, ਨੈਣ ਹਮਾਰੇ ਪ੍ਰੈ ਰੰਗ ਰੰਗਾਰੇ, ਇੱਕ ਤਿਲ ਪੀ ਨਾ ਧੀ ਰੀਜੈ, ਪ੍ਰਭ ਸਿਉ ਮਨ ਲੀਨਾ, ਜਿਉ ਜਲ ਮੀਨਾ। ਚਾਤਰਕ ਜਿਵੇਂ ਤਸੰਤੀਆ, ਅੰਦਰ ਚਾਤਰਕ ਵਾਲੀ ਪਿਆਸ, ਇਉਂ ਕਹਿ ਲਵੋ। ਕਈਆਂ ਨੇ ਕਿਹਾ ਬਾਵਲਾ ਹੋ ਗਿਆ, ਇੱਕ ਦਿਨ ਆਪਣੇ ਖੇਤ ਦੀ ਵੱਟ ਉੱਤੇ ਬੈਠੇ, ਕਹਿੰਦੇ ਜੀ ਸੁਭਾ ਦਾ ਬੈਰਾਗ ਵਿੱਚ ਬਹੁਤ ਰੋਇਆ, ਹੇ ਸਤਿਗੁਰੂ ਜੇ ਇਹ ਚਿੰਗਾੜੀ ਲਾਈ ਜੇ ਤੇ ਕਿਰਪਾ ਕਰੋ, ਹੁਣ ਦੀਦਾਰ ਬਖਸ਼ੋ, ਹੁਣ ਆ ਦੀਦੇ ਤੇਰੇ ਦੀਦਾਰ ਦੀ ਤਲਬ ਵਿੱਚ ਨੇ। ਇੱਧਰ ਸਤਿਗੁਰੂ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ, ਗੁਰੂ ਹਰਗੋਬਿੰਦ ਸਾਹਿਬ ਸੱਚੀ ਸਰਕਾਰ ਹਜ਼ੂਰ ਨੇ ਆਪਣਾ ਘੋੜਾ ਤਿਆਰ ਕਰਵਾਇਆ। ਸਿੱਖ ਪੁੱਛਦੇ ਨੇ, ਦਾਤਾਰ ਅੱਜ ਆਪ ਜੀ ਕਿਸ ਅਸਥਾਨ ਤੇ ਬਖਸ਼ਿਸ਼ ਕਰ ਰਹੇ ਹੋ? ਕਹਿਣ ਲੱਗੇ, ਭਾਈ ਇਹ ਸ਼ਬਦ ਭਾਈ ਵੀਰ ਸਿੰਘ ਹੋਣਾ ਵਰਤੇ। ਕਹਿਣ ਲੱਗੇ, ਇੱਕ ਕਾਂਗ ਉੱਠੀ ਹੋਈ ਹੈ ਨਦੀ ਵਿੱਚ, ਇੱਕ ਹੜ ਆਇਆ ਨਦੀ ਵਿੱਚ, ਉਛਾਲੇ ਮਾਰਦੀ ਅੱਗੇ ਵੱਧਦੀ ਪਈ ਹੈ। ਸੱਚ ਇਵੇਂ ਮੈਂ ਉਹ ਲਗਾਤਾਰਤਾ ਵਾਲੀ, ਇੱਕ ਰਸ ਚੱਲਣ ਵਾਲੀ ਤੇ ਬਿਰਖਾ ਦੀ ਕਾਂਗ ਜਿਹਦੇ ਅੰਦਰ ਉੱਠੀਏ, ਉਸ ਨਦੀ ਨੂੰ ਅੱਗੋਂ ਲੈਣ ਵਾਸਤੇ ਚੱਲਿਆ। ਧੰਨ ਗੁਰੂ ਹਰਗੋਬਿੰਦ ਸਾਹਿਬ ਘੋੜੇ ਤੇ ਅਸਵਾਰ ਹੋਏ, ਬੁਤਾਲੇ ਪਿੰਡ ਜਾ ਪਹੁੰਚੇ। ਰਸਤੇ ਵਿੱਚ ਇੱਕ ਸਰਵਰੀਆ ਮਿਲ ਗਿਆ ਜੀ, ਉਹਨੇ ਮੱਥਾ ਤਾਂ ਕੀ ਟੇਕਣਾ ਸੀ, ਅਦਬ ਕੀ ਕਰਨਾ ਸੀ। ਉਸ ਸਰਵਰੀਏ ਨੂੰ ਹਜ਼ੂਰ ਨੇ ਪੁੱਛ ਲਿਆ, ਬਈ ਇਸ ਪਿੰਡ ਦਾ ਚੌਧਰੀ ਕੌਣ ਹੈ? ਤੇ ਸਾਹਮਣੇ ਬੈਠਾ ਸੀ ਭਾਈ ਪੱਲਾ, ਜਿਹੜਾ ਗੁਰਦੇਵ ਨੂੰ ਪਿਆਰ ਕਰਦਾ ਪੁਕਾਰ ਰਿਹਾ, ਉਹ ਸਾਹਮਣੇ ਖੇਤ ਦੀ ਵੱਟ ਤੇ ਬੈਠਾ। ਕੋਈ ਜ਼ਿਆਦਾ ਉਹਦੇ ਕੋਲ ਧਨ ਪਦਾਰਥ ਨਹੀਂ, ਉਹਦੇ ਕੋਲ ਜ਼ਿਆਦਾ ਅਮੀਰੀ ਨਹੀਂ। ਉਸ ਸਰਵਰੀਏ ਨੂੰ ਪੁੱਛਿਆ, ਪਿੰਡ ਦਾ ਚੌਧਰੀ ਕੌਣ? ਤੇ ਉਹਨੇ ਮਜ਼ਾਕ ਕਰਕੇ ਕਿਹਾ, ਓ ਸਾਹਮਣੇ ਜਿਹੜਾ ਖੇਤ ਦੀ ਵੱਟ ਤੇ ਬੈਠਾ ਉਹ ਹੀ ਚੌਧਰੀ ਹੈ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਨੇ ਸੁਣ ਕੇ ਕਿਹਾ, ਸੱਚ ਇਹ ਵੇ ਕਿ ਇੱਕ ਦਿਨ ਪਿੰਡ ਦਾ ਚੌਧਰੀ ਇਹ ਹੀ ਹੋਏਗਾ। ਅੱਜ ਮਜ਼ਾਕ ਉਡਾਇਆ, ਇਹ ਪਿੰਡ ਦਾ ਚੌਧਰੀ ਬਣੇਗਾ। ਜਦੋਂ ਗੁਰਦੇਵ ਉਹਦੇ ਕੋਲ ਜਾਂਦੇ ਨੇ, ਉਸ ਨੌਜਵਾਨ ਦੇ ਨੇਤਰ ਬੰਦ ਸਨ, ਪਰ ਅੱਖਾਂ ਦੀਆਂ ਝਿਮਣੀਆਂ ਵਿੱਚੋਂ ਨੀਰ ਚੱਲ ਰਿਹਾ ਸੀ। ਇਹ ਕੇਵਲ ਮੈਂ ਲੱਛੇਦਾਰ ਸ਼ਬਦਾਵਲੀ ਨਹੀਂ ਵਰਤ ਰਿਹਾ, ਮੇਰੀ ਇੱਕ ਬੇਨਤੀ ਹੈ, ਇੱਕ ਅਵਸਥਾ ਹੈ ਕਿ ਜਦੋਂ ਕਿਸੇ ਦੀ ਸੁਰਤ ਅੰਦਰੋਂ ਟਿਕਦੀ ਹੈ, ਉਹ ਪਿਆਰੇ ਨੂੰ ਅੰਤਰ ਆਤਮੇ ਪੁਕਾਰਦਾ, ਉਸ ਲੋਚਾ ਨੂੰ ਲੈ ਕੇ ਅੱਖਾਂ ਦੀਆਂ ਝਿਮਣੀਆਂ ਉਹਦੀਆਂ ਸੱਚ ਇਹ ਵੇ ਕਿ ਨੀਰ ਨਾਲ ਭਿੱਜੀਆਂ ਪਈਆਂ, ਉਹਦੇ ਚਿਹਰੇ ਦੇ ਉੱਪਰ ਅੱਖਾਂ ਦਾ ਪਾਣੀ ਵਗ ਵਗ ਕੇ ਐ ਗਹਿਰੇ ਨਿਸ਼ਾਨ ਬਣੇ ਹੋਏ ਨੇ। ਧੰਨ ਗੁਰੂ ਹਰਗੋਬਿੰਦ ਸਾਹਿਬ ਕੋਲ ਪਹੁੰਚਦੇ ਨੇ, ਆਵਾਜ਼ ਦੇ ਕੇ ਕਹਿੰਦੇ ਨੇ, ਬੇਟਾ ਉਹਦੇ ਨੇਤਰ ਬੰਦ ਨੇ। ਕਹਿਣ ਲੱਗੇ, ਅਸੀਂ ਆਏ ਹਾਂ, ਭੁੱਖ ਲੱਗੀ ਏ, ਕੁਝ ਛਕਣ ਵਾਸਤੇ ਦਏਗਾ? ਉਹਦੀਆਂ ਅੱਖਾਂ ਬੰਦ ਅਜੇ ਨਾ, ਉਹਨੇ ਅੱਖਾਂ ਨਹੀਂ ਖੋਲੀਆਂ। ਹਜ਼ੂਰ ਫਿਰ ਆਵਾਜ਼ ਦਿੰਦੇ ਨੇ, ਬੇਟਾ ਕੁਝ ਛਕਣ ਵਾਸਤੇ ਦਏਗਾ? ਉਹ ਨੌਜਵਾਨ ਖਾਮੋਸ਼ ਕਹਿ, ਜਦੋਂ ਤੀਸਰੀ ਵਾਰ ਕਹਿੰਦੇ ਨੇ ਤੇ ਅੱਖਾਂ ਖੋਲਣ ਤੋਂ ਬਿਨਾਂ ਕਹਿੰਦਾ, ਜੀ ਮੇਰੇ ਕੋਲ ਹੈ ਤਾਂ ਸਹੀ ਪੱਲੇ ਨਾਲ ਬੰਨਿਆ ਗੁੜ। ਇਹ ਮਾਂ ਨੇ ਕਿਹਾ ਸੀ ਕਿ ਜਿਸ ਦਿਨ ਤੇਰੀ ਪੁਕਾਰ ਸੁਣ ਕੇ ਗੁਰੂ ਆਉਣਗੇ ਪੁੱਤਰ, ਉਹ ਕਰੋੜਾਂ ਅਰਬਾਂ ਦੀ ਭੇਟਾ ਨਹੀਂ, ਜੇ ਭਾਵਨਾ ਨਾਲ ਦੋ ਦਾਤਨਾ ਵੀ ਤੋੜ ਕੇ ਗੁਰੂ ਸਾਹਮਣੇ ਰੱਖ ਲਈਏ ਉਹ ਵੀ ਭੇਟਾ ਸਵੀਕਾਰ ਕਰ ਲੈਂਦੇ, ਜੇ ਇੱਕ ਕੌਡੀ ਰੱਖ ਦਈਏ ਉਹ ਵੀ ਸਵੀਕਾਰ ਕਰ ਲੈਂਦੇ, ਜੇ ਆਪਣੇ ਵੱਲੋਂ ਇੱਕ ਧੇਲਾ ਰੱਖੀਏ ਉਹ ਵੀ ਸਵੀਕਾਰ ਕਰਦੇ ਨੇ। ਕਹਿਣ ਲੱਗੇ, ਮਾਂ ਨੇ ਗੁੜ ਦਿੱਤਾ ਹੈ ਮੇਰੇ ਪੱਲੇ ਨਾਲ ਬੰਨਿਆ ਕਈ ਦਿਨਾਂ ਦਾ, ਤੇ ਆਪਣੇ ਪਿਆਰੇ ਨੂੰ ਪੁਕਾਰ ਰਿਹਾ, ਮੈਂ ਕਿਵੇਂ ਤੁਹਾਨੂੰ ਦੇ ਦਿਆਂ, ਕਿਉਂਕਿ ਇਹ ਗੁੜ ਮੈਂ ਆਪਣੇ ਸਤਿਗੁਰੂ ਦੀ ਭੇਟਾ ਰੱਖੀ ਹੋਈ। ਕਹਿੰਦੇ ਨੇ, ਜਦੋਂ ਉਹਨੇ ਬਿਰਹਾ ਚ ਸ਼ਬਦ ਕਹੇ ਨਾ ਮੇਰੇ ਪਿਆਰੇ ਲਈ, ਛੱਠਮ ਪੀਰ ਦੇ ਨੇਤਰ ਸੱਚੀ ਗੱਲ ਇਹ ਅੰਦਰ ਦੀ ਖਿੱਚ ਪਈ ਤੇ ਭਿੱਜ ਗਏ। ਉਸ ਬੱਚੇ ਨੂੰ, ਨੌਜਵਾਨ ਨੂੰ ਚੁੱਕਿਆ, ਉਠਾਇਆ, ਆਪਣੇ ਸੀਨੇ ਨਾਲ ਲਾ ਕੇ ਕਿਹਾ, ਪੁੱਤਰ ਨੇਤਰ ਖੋਲ, ਤੂੰ ਰੋਜ਼ ਤੜਪ ਤੜਪ ਕੇ ਆਵਾਜ਼ਾਂ ਮਾਰਦਾ ਸੈਂ, ਤੇਰੇ ਅੰਦਰ ਦੀ ਤੜਪ ਅੱਜ ਸਾਨੂੰ ਇੱਥੇ ਲਾਈਏ। ਬੇਟਾ ਜਿਹਨੂੰ ਤੂੰ ਪੁਕਾਰਨਾ ਅੱਜ ਮੈਂ ਤੇਰੇ ਕੋਲ ਆਇਆ, ਲਿਆ ਜੋ ਤੂੰ ਪੱਲੇ ਵਿੱਚ ਇੰਨੇ ਦਿਨਾਂ ਦਾ ਬੰਨੀ ਬੈਠਾ, ਮੈਂ ਉਹ ਛਕਣ ਵਾਸਤੇ ਆਇਆ। ਬੇਨਤੀ ਮੈਂ ਕਰਾਂਗਾ ਗੁਰਮੁਖੋ, ਗੱਲ ਗੁੜ ਦੀ ਨਹੀਂ, ਮੈਂ ਤਾਂ ਥੋੜੇ ਜਿਹੇ ਪ੍ਰਮਾਣ ਨਾਲ ਇਹ ਸਾਖੀ ਨੂੰ ਆਧਾਰ ਬਣਾ ਲਿਆ। ਹਜ਼ੂਰ ਨੂੰ ਜਦੋਂ ਕੋਈ ਪੁਕਾਰੇਗਾ ਅੰਦਰ ਦੀ ਤੜਪ ਪੈਦਾ ਹੋਵੇਗੀ, ਸੱਚ ਇਹ ਵੀ ਉਹ ਤੜਪ ਮਿਲਾਪ ਤੱਕ ਲੈ ਕੇ ਜਾਏਗੀ, ਪਰ ਸ਼ਰਤ ਕਿ ਉਹ ਸੱਚਮੁੱਚ ਅੰਦਰ ਦੀ ਤੜਪ ਹੋਵੇ, ਵਿਖਾਵੇ ਮਾਤਰ ਨਾ ਹੋ। ਹਜ਼ੂਰ ਨੇ ਉਸ ਨੂੰ ਆਪਣੇ ਸੀਨੇ ਨਾਲ ਲਾਇਆ, ਘਰ ਲੈ ਗਏ, ਪ੍ਰਸ਼ਾਦ ਪਾਣੀ ਚੱਲਿਆ। ਮੈਂ ਬੇਨਤੀ ਕਰਾਂਗਾ, ਜਿਨ੍ਹੇ ਦੇਖਿਆ ਵੀ ਨਹੀਂ, ਉਹਨੇ ਪਹਿਲਾਂ ਗੁਰਦੇਵ ਨੂੰ ਦੇਖਿਆ ਨਹੀਂ, ਸਿਰਫ ਪੁਕਾਰਿਆ ਤੇ ਪੁਕਾਰ ਕੇ ਗੁਰੂ ਉਹਦੇ ਕੋਲ ਚਲੇ ਗਏ। ਮੈਂ ਕਈ ਵਾਰੀ ਕਹਿੰਦਾ ਹੁੰਦਾ, ਪਹਾੜਾਂ ਤੋਂ ਨਦੀ ਚੱਲਦੀ ਏ, ਨਦੀ ਨੇ ਕਿਹੜਾ ਸਮੁੰਦਰ ਦੇਖਿਆ? ਚੱਲਦੀ ਤਾਂ ਪਹਾੜਾਂ ਤੋਂ ਵੇ, ਤੇ ਸਮੁੰਦਰ ਤੋਂ ਕਈ ਸੈਂਕੜੇ ਕੋ ਦੂਰ, ਪਰ ਉਹ ਕਹਿੰਦੀ ਹੈ ਤਾਂ ਕੀ ਹੋਇਆ, ਅਜੇ ਮੈਨੂੰ ਦਿਸਿਆ ਨਹੀਂ, ਪਰ ਕਿਤੇ ਨਾ ਕਿਤੇ ਹੈ ਤਾਂ ਸਹੀ ਨਾ, ਕਿ ਜਿਹੜਾ ਮੈਨੂੰ ਖਿੱਚ ਪਾ ਕੇ ਆਪਣੇ ਵਾਲੇ ਪਾਸੇ ਲਈ ਜਾ ਰਿਹਾ। ਮੈਂ ਬੇਨਤੀ ਕਰਾਂਗਾ, ਨਦੀ ਸਮੁੰਦਰ ਨੂੰ ਦੇਖਦੀ ਨਹੀਂ, ਪਰ ਆਪਣੇ ਆਪ ਖਿੱਚੀ ਤੁਰੀ ਜਾਂਦੀ ਏ, ਪਿਆਰਿਆ ਜੇ ਝਲਕ ਨਹੀਂ ਮਿਲੀ ਤੇ ਅਜੇ ਹੋ ਸਕਦਾ ਮਾਲਕ ਦੀ ਖੇਡ ਨਾ ਹੋਵੇ, ਪਰ ਤੂੰ ਰੋਜ਼ ਸਿਮਰਨ ਕਰਿਆ ਕਰ, ਉਹਦੇ ਸਿਮਰਨ ਦੀ ਖਿੱਚ ਕਹਿੰਦੀ ਹੈ ਮੇਰਾ ਪਿਆਰਾ ਕਿਤੇ ਬਖਸ਼ਿਸ਼ ਜ਼ਰੂਰ ਕਰ ਰਿਹਾ। ਅੱਜ ਧੰਨ ਗੁਰੂ ਅਰਜੁਨ ਦੇਵ ਜੀ ਨੇ ਇਸ ਅਵਸਥਾ ਨੂੰ ਅੰਦਰ ਦੇ ਬਿਰਖਾਂ ਨੂੰ ਆਪਣੇ ਇਸ ਪਵਿੱਤਰ ਸ਼ਬਦ ਦੇ ਅੰਦਰ ਬਿਆਨ ਕੀਤਾ। ਪਹਿਲੀਆਂ ਤੁਕਾਂ ਅਸੀਂ ਅੰਮ੍ਰਿਤ ਤੁਕਾਂ ਪੜ੍ਹੀਆਂ, ਮੇਰਾ ਅੰਤਰ ਲੋਚਾ ਮਿਲਣ ਕੀ ਪਿਆਰੇ, ਹੇ ਪਿਆਰੇ ਮੇਰੇ, ਮੇਰੇ ਅੰਦਰ ਪਿਆਰੇ ਨੂੰ ਮਿਲਣ ਦੀ ਇੱਕ ਤਾਂਘ ਹੈ, ਕਿਵੇਂ ਮੈਂ ਆਪਣੇ ਪੂਰੇ ਗੁਰੂ ਨੂੰ ਪਾ ਲਵਾਂ। ਤੇ ਇਸ ਤੋਂ ਅਗਲੀ ਤੁਕ ਆਪ ਜੀ ਦੁਬਾਰਾ ਸਰਵਣ ਕਰੋ।
ਜੇ ਸੋ ਖੇਲ ਖੇਲਾਈਐ ਬਾਲਕ, ਰਹਿ ਨਾ ਸਕੈ ਬਿਨ ਖੀਰੇ।
ਜਿਵੇਂ ਇੱਕ ਬੱਚੇ ਨੂੰ ਭੁੱਖ ਲੱਗੀ ਹੋਵੇ, ਉਹਨੂੰ ਸੈਂਕੜੇ ਖਿਡੌਣੇ ਦਿਓ, ਉਹਦਾ ਧਿਆਨ ਦੂਜੇ ਪਾਸੇ ਲਿਜਾਣ ਦਾ ਯਤਨ ਕਰੋ। ਜਿਹਦੇ ਅੰਦਰ ਭੁੱਖ ਲੱਗੀ ਹੋਵੇ ਉਹ ਸੈਂਕੜੇ ਖੇਡਾਂ ਵਿੱਚ ਕਦੀ ਪਰਚਦਾ ਨਹੀਂ, ਕਿਉਂਕਿ ਉਹਦੇ ਅੰਦਰ ਭੁੱਖ ਦੁੱਧ ਨਾਲ ਭੋਜਨ ਨਾਲ ਹੀ ਦੂਰ ਹੋਣੀ ਹੈ।
ਨਿਰੈ ਅੰਤਰ ਭੁੱਖ ਨਾ ਉਤਰੈ ਅਮਾਲੇ, ਜੇ ਸੋ ਭੋਜਨ ਮੈਂ ਨੀਰੇ।
ਹਜ਼ੂਰ ਕਹਿੰਦੇ ਨੇ ਸਾਡੇ ਅੰਦਰ ਜਿਹੜੀ ਪਿਆਰੇ ਵਾਹਿਗੁਰੂ ਜੀ ਨੂੰ ਗੁਰੂ ਨੂੰ ਮਿਲਣ ਦੀ ਭੁੱਖ ਹੈ, ਪਿਆਰੇ ਹੋਏ ਸੰਸਾਰ ਦੇ ਪਦਾਰਥਾਂ ਨਾਲ ਨਹੀਂ ਉਤਰਦੀ। ਤੇ ਜੇ ਸੈਂਕੜੇ ਭੋਜਨ, ਇਹਦੇ ਵਿੱਚ ਇੱਕ ਸ਼ਬਦ ਹੈ ਨੀਰੇ, ਉਂਜ ਵੈਸੇ ਨੀਰ ਦਾ ਅਰਥ ਹੁੰਦਾ ਪਾਣੀ, ਇੱਥੇ ਨੀਰੇ ਦਾ ਅਰਥ ਹੁੰਦਾ ਪਰੋਸਣਾ। ਜਿਵੇਂ ਹਜ਼ੂਰ ਕਹਿੰਦੇ ਨੇ ਕੋਈ ਅਨੇਕਾਂ ਤਰ੍ਹਾਂ ਦੇ ਕੀਮਤੀ ਪਕਵਾਨ ਪਰੋਸ ਕੇ ਥਾਲ ਵਿੱਚ ਪਾ ਕੇ ਰੱਖ ਦੇਵੇ, ਹਜ਼ੂਰ ਕਹਿੰਦੇ ਨੇ ਭੁੱਖ ਤਾਂ ਲੱਗੀ ਏ ਪਿਆਰੇ ਦੇ ਨਾਮ ਦੀ, ਭੁੱਖ ਤਾਂ ਲੱਗੀ ਏ ਪਿਆਰੇ ਨੂੰ ਮਿਲਣ ਦੀ, ਤੇ ਬਾਹਰ ਦੇ ਭੋਜਨ ਪਰੋਸਣ ਦੇ ਨਾਲ ਮੇਰੇ ਅੰਦਰ ਦੀ ਭੁੱਖ ਇਸ ਭੋਜਨ ਦੇ ਨਾਲ ਪੂਰੀ ਨਹੀਂ ਹੋ ਸਕਣੀ। ਹਜ਼ੂਰ ਕਹਿੰਦੇ ਨੇ ਕਿ ਸਾਡੇ ਅੰਦਰ ਕੇਵਲ ਉਸ ਪਿਆਰੇ ਨੂੰ ਮਿਲਣ ਦੀ। ਤੇ ਇਹਦੇ ਵਿੱਚ ਇੱਕ ਸ਼ਬਦ ਆਇਆ ਅਮਾਲੀ, ਆਪ ਜੀ ਨੇ ਸਵੇਰੇ ਹੁਕਮ ਚ ਵੀ ਸੁਣਿਆ। ਮੈਂ ਖਾਸ ਕਰਕੇ ਤਿੰਨ ਚਾਰ ਸ਼ਬਦਾਂ ਦੇ ਹੀ ਲਫ਼ਜ਼ੀ ਅਰਥ ਕਰਨੇ ਨੇ, ਬਾਕੀ ਸਾਰੇ ਸੁਖੈਨ ਸ਼ਬਦ ਸਮਝ ਪੈਣ ਵਾਲਾ। ਅਮਾਲੀ ਦਾ ਅਰਥ ਭਾਈ ਵੀਰ ਸਿੰਘ ਹੋਣਾ ਨੇ ਕੀਤਾ, ਅਮਾਲੀ ਅੰਮਾ ਵਰਗੀ, ਮਾਂ ਵਰਗੀ। ਭਾਈ ਕਾਹਨ ਸਿੰਘ ਨਾਭਾ ਹੋਣਾ ਨੇ ਕੀਤਾ, ਸ੍ਰੇਸ਼ਟ ਸਖੀ, ਉੱਤਮ ਸਖੀ। ਪ੍ਰੋਫੈਸਰ ਸਾਹਿਬ ਸਿੰਘ ਉਹਨਾਂ ਨੇ ਕੀਤਾ ਕਿ ਪਿਆਰੀ ਸਹੇਲੀ। ਪਰ ਚੇਤੇ ਰੱਖਿਓ, ਭਾਵੇਂ ਢੰਗ ਤਰੀਕੇ ਆਪਣੇ ਨੇ ਅਰਥ ਕੀਤੇ, ਪਰ ਇਹਦੇ ਸਮੁੱਚਤਾ ਵਿੱਚ ਅਰਥ ਇਹ ਬਣ ਗਏ, ਖੇ ਮੇਰੀਏ ਪਿਆਰੀਏ ਭੈਣੇ ਸਖੀਏ। ਤੇ ਸਖੀ ਦਾ ਅਰਥ ਇੱਥੇ ਵੇ ਜਪਣ ਵਾਲੇ ਗੁਰਮੁਖ ਪਿਆਰਿਆ, ਮਿਲੇ ਕੋਈ ਗੁਰਮੁਖ ਪਿਆਰਿਆ, ਇਹ ਰੰਗ ਵਿੱਚ ਰੱਤੇ ਕੋਈ ਸਤ ਸੰਗੀ, ਕਿ ਮੇਰੀ ਭੁੱਖ ਨਹੀਂ ਜਾਂਦੀ ਮਿਲਣ ਤੋਂ ਬਿਨਾਂ, ਭਾਵੇਂ ਮੈਨੂੰ ਕਈ ਤਰ੍ਹਾਂ ਦੇ ਪਕਵਾਨ ਭੋਜਨ ਦੇ ਦਿੱਤੇ ਜਾਣ।
ਮੇਰਾ ਮਨ ਤਨ ਪ੍ਰੇਮ ਪਿਰਮ ਕਾ, ਬਿਨ ਦਰਸ਼ਨ ਕਿਉਂ ਮਨ ਧੀਰੇ।
ਮੇਰੇ ਅੰਦਰ ਨੂੰ ਧੀਰਜ ਕਿਵੇਂ ਮਿਲੇ, ਕਿਉਂਕਿ ਮੇਰੇ ਮਨ ਵਿੱਚ ਵੀ ਤੇ ਮੇਰੇ ਤਨ ਵਿੱਚ ਵੀ ਪਿਆਰੇ ਨੂੰ ਮਿਲਣ ਦੇ ਦਰਸ਼ਨਾਂ ਦੀ ਤਾਂਘ ਹੈ, ਤੇ ਉਹਦੇ ਮਿਲਾਪ ਦੀ ਤਾਂਘ, ਉਹਦੇ ਦੀਦਾਰ ਦੀ ਤਾਂਘ। ਉਹ ਮੇਰੇ ਅੰਦਰ ਨੂੰ ਧੀਰਜ ਨਹੀਂ ਆਉਣ ਦਿੰਦੀ।
ਸੁਣ ਸੱਜਣ ਮੇਰੇ ਪ੍ਰੀਤਮ ਭਾਏ, ਮੈਂ ਮੇਲੋ ਮਿੱਤਰ ਸੁਖ ਦਾਤਾ।
ਹੇ ਮੇਰੇ ਸਤ ਸੰਗੀ ਵੀਰਾ ਹੋਏ, ਪਹਿਲਾਂ ਅਮਾਲੀ ਵਰਤਿਆ, ਇੱਥੇ ਸੱਜਣ ਪ੍ਰੀਤਮ ਭਾਈ ਸ਼ਬਦ ਵਰਤਿਆ। ਉਹ ਮੇਰੇ ਸੱਜਣ, ਉਹ ਮੇਰੇ ਪ੍ਰੀਤਮ, ਉਹ ਮੇਰੇ ਵੀਰ, ਇੱਕ ਕਿਰਪਾ ਕਰੋ, ਮੈਨੂੰ ਮੇਰਾ ਪਿਆਰਾ ਮਿੱਤਰ ਸਤਿਗੁਰੂ ਮਿਲਾ ਦਿਓ, ਮੈਨੂੰ ਪਿਆਰੇ ਸਤਿਗੁਰੂ ਦੇ ਚਰਨਾਂ ਵਿੱਚ ਜਾ ਪਹੁੰਚਾਓ, ਕਿਉਂਕਿ ਮੇਰਾ ਸਤਿਗੁਰੂ ਹੀ ਮੇਰੇ ਅੰਦਰ ਦੀ ਭੁੱਖ ਮਿਟਾ ਸਕਦਾ ਹੈ।
ਉਹ ਜੀ ਕੇ ਮੇਰੇ ਸਭ ਬੇਦਨ ਜਾਣ, ਨਿਤ ਸੁਣਾਵੇ ਹਰ ਕੀਆਂ ਬਾਤਾਂ।
ਮੇਰੀ ਜੀ ਕੀ ਬੇਦਨ, ਮੇਰੇ ਅੰਦਰ ਦੀ ਬੇਦਨਾ, ਮੇਰੇ ਅੰਦਰ ਦੀ ਤੜਪ ਹੋਰ ਕੋਈ ਨਹੀਂ ਸਮਝ ਸਕਦਾ, ਕੇਵਲ ਮੇਰਾ ਸਤਿਗੁਰੂ ਹੀ ਸਮਝ ਸਕਦਾ। ਮੈਨੂੰ ਸਤਿਗੁਰੂ ਮਿਲਾ ਦੇਵੋ, ਮੇਰੇ ਅੰਦਰ ਦੀ ਬੇਦਨ ਨੂੰ ਚੰਗੀ ਤਰ੍ਹਾਂ ਉਹ ਜਾਣਨ ਵਾਲੇ ਨੇ, ਤੇ ਨਾਲੇ ਮੇਰਾ ਸਤਿਗੁਰੂ ਮੇਰੇ ਪ੍ਰਭੂ ਦੀਆਂ ਬਾਤਾਂ ਸੁਣਾਉਂਦਾ, ਮੇਰਾ ਸਤਿਗੁਰੂ ਮੇਰੇ ਗੁਰੂ ਦੀਆਂ ਗੱਲਾਂ, ਵਾਹਿਗੁਰੂ ਦੀਆਂ ਗੱਲਾਂ ਸੁਣਾਉਂਦਾ, ਮੈਨੂੰ ਸਤਿਗੁਰੂ ਦਾ ਮਿਲਾਪ ਕਰਾ ਦੇਵੋ।
ਹਾਂ ਇੱਕ ਖੇਨ ਤੇ ਸਬਿਨ ਰਹਿ ਨਾ ਸਕਾ, ਜੋ ਚਾਤੁਰਕ ਜਲ ਕੋ ਬਿਲ ਲਾਤਾ।
ਕਹਿਣ ਲੱਗੇ ਮੈਂ ਇੱਕ ਖਿੰਨ ਵੀ ਆਪਣੇ ਸਤਿਗੁਰੂ ਤੋਂ ਬਿਨਾਂ ਰਹਿ ਨਹੀਂ ਸਕਦਾ। ਕਿਵੇਂ ਜੀ? ਜਿਵੇਂ ਇੱਕ ਚਾਤੁਰਕ ਇੱਕ ਪਪੀਆ ਸਵਾਂਤੀ ਬੋਨ ਤੋਂ ਬਿਨਾਂ ਬਿਲਕਦਾ, ਉਹ ਰਾਤ ਨੂੰ ਵੀ ਪੀਆ ਪੀਆ ਪੁਕਾਰਦਾ, ਦੁਪਹਿਰ ਨੂੰ ਵੀ ਆਵਾਜ਼ਾਂ ਮਾਰਦਾ, ਜਿਵੇਂ ਇੱਕ ਸਾਰੰਗ, ਇੱਕ ਪਪੀਆ, ਇੱਕ ਬੰਬੀਆ ਆਪਣੇ ਪਿਆਰੇ ਤੋਂ ਬਿਨਾਂ ਇੱਕ ਖਿੰਨ ਨਹੀਂ ਰਹਿ ਸਕਦਾ। ਸੱਚ ਇਹ ਉਹ ਮੇਰੇ ਗੁਰਮੁਖ ਸਖੀ ਭੈਣੇ, ਉਹ ਗੁਰਮੁਖ ਵੀਰਾਂ, ਮੈਂ ਇਸ ਤਰ੍ਹਾਂ ਗੁਰੂ ਤੋਂ ਬਿਨਾਂ ਨਹੀਂ ਰਹਿ ਸਕਦਾ ਜਿਵੇਂ ਚਾਤਰਕ ਸਵਾਂਤੀ ਬੂੰਦ ਤੋਂ ਬਿਨਾਂ ਨਹੀਂ ਰਹਿ ਸਕਦਾ। ਮੈਨੂੰ ਇਸ ਸ਼ਬਦ ਨਾਲ ਗੁਰੂ ਨਾਨਕ ਸਾਹਿਬ ਦਾ ਇੱਕ ਬਚਨ ਯਾਦ ਆਉਂਦਾ, ਗੁਰੂ ਗ੍ਰੰਥ ਸਾਹਿਬ ਵਿੱਚ ਉਹ ਸ਼ਬਦ, ਭਾਵੇਂ ਉਹਦੇ ਸੰਬੰਧੀ ਸਾਖੀ ਰੂਪ ਵੀ ਕਈਆਂ ਨੇ ਦਰਜ ਕੀਤਾ। ਰਾਤ ਨੂੰ ਹਜ਼ੂਰ ਪਿਆਰੇ ਨੂੰ ਪੁਕਾਰਦੇ ਨੇ, ਤੇ ਸੱਚੀ ਗੱਲ ਇਹ ਜੇ ਕਿ ਜਿਹਦੇ ਅੰਦਰ ਇਹ ਤਾਂਘ ਪੈਦਾ ਹੋ ਜਾਏ ਉਹਨੂੰ ਨਾ ਭੁੱਖ ਚੰਗੀ ਲੱਗਦੀ ਹੈ, ਨਾ ਨੀਂਦ ਚੰਗੀ ਲੱਗਦੀ, ਨਾ ਦੁਨੀਆਂ ਦੀ ਚਮਕ ਤਮਕ ਚੰਗੀ ਲੱਗਦੀ। ਉਹਨੂੰ ਹਜ਼ੂਰ ਨੇ ਬਾਣੀ ਵਿੱਚ ਕਿਹਾ, ਉਹ ਆ ਪ੍ਰੇਮ ਪਿਰੀ, ਮੈਂ ਬਾਅਦ ਵਿੱਚ ਸ਼ਬਦ ਗੁਰੂ ਨਾਨਕ ਸਾਹਿਬ ਦਾ ਪੜ੍ਹਨ, ਉਹ ਆ ਪ੍ਰੇਮ ਪਿਰੀ ਕਨਕ ਮਾਨਕ ਗਜ ਮੋਤੀਆਂ ਲਾਲਨ ਨਹਿ ਹੈ ਨਹਾ ਨਹੀਂ, ਨਾ ਹੀਰੇ ਨਾ ਮੋਤੀ ਨਾ ਲਾਲ ਕੁਛ ਵੀ ਅਸਰ ਨਹੀਂ ਕਰਦੇ ਉਸ ਪਿਆਰੇ ਦੀ ਯਾਦ ਦੇ ਮੁਕਾਬਲੇ, ਰਾਜ ਨਾ ਭਾਗ ਨਾ ਹੁਕਮ ਨਾ ਸਾਧਨ ਕਿਚ ਕਿਚ ਨਾ ਚਖੀ, ਕੋਈ ਰਾਜ ਕੋਈ ਸੁੱਖ ਸਹੂਲਤ ਤੇ ਜੀਵ ਦਾ ਸਵਾਦ ਕੁਛ ਨਹੀਂ ਚਾਹੀਦਾ, ਸਿਰ ਮੈਨੂੰ ਮੇਰੇ ਪਿਆਰੇ ਦਾ ਮਿਲਾਪ ਹੀ ਚਾਹੀਦਾ। ਗੁਰੂ ਨਾਨਕ ਸਾਹਿਬ ਦੇ ਅੰਮ੍ਰਿਤ ਬੋਲ ਰਾਤ ਪਿਆਰੇ ਦੀ ਯਾਦ ਵਿੱਚ ਨਿਕਲੀ, ਉਸ ਪਿਆਰੇ ਨੂੰ ਪੁਕਾਰਦੇ ਨੇ ਤੇ ਅਚਨਚੇਤ ਮਾਂ ਆਵਾਜ਼ ਦੇਖ ਕੇ ਕਹਿੰਦੇ ਨੇ, ਬੇਟਾ ਕਿ ਸਾਰਾ ਪਿੰਡ ਆਰਾਮ ਨਾਲ ਸੁੱਤਾ। ਮੈਂ ਅਰਜ਼ ਕੀਤੀ, ਕਈਆਂ ਨੂੰ ਸਾਖੀ ਰੂਪ ਕਿਹਾ ਤੇ ਹੈ ਵੀ ਜਨਮ ਸਾਖੀ ਵਿੱਚ ਸ਼ਬਦ ਦੇ ਨਾਲ ਉਥਾਨ ਕਾਰੂ। ਹਜ਼ੂਰ ਸੱਚੇ ਪਾਤਸ਼ਾਹ ਨੂੰ ਕਹਿੰਦੇ ਨੇ, ਮਾਂ ਬੇਟਾ ਕਿ ਸਾਰੇ ਲੋਕ ਸੌ ਗਏ ਕਿ ਇੰਨੀ ਰਾਤ ਗਈ ਤੈਨੂੰ ਨੀਂਦ ਨਹੀਂ, ਤੇ ਅਚਨਚੇਤ ਆਕਾਸ਼ ਵਿੱਚੋਂ ਪ੍ਰਿਓ ਪ੍ਰਿਓ ਪੀਆ ਪੀਆ ਦੀ ਆਵਾਜ਼ ਸੁਣਾਈ ਦਿੱਤੀ, ਤੇ ਅੱਗੋਂ ਬੜੀ ਗੰਭੀਰਤਾ ਚ ਕਹੋ ਨੇ, ਮਾਂ ਕਿ ਸਾਰੇ ਨਹੀਂ ਸੁੱਤੇ, ਉਹੀ ਸੁੱਤੇ ਨੇ ਜਿਨ੍ਹਾਂ ਦੀ ਲੱਗੀ ਨਹੀਂ। ਚੇਤੇ ਰੱਖ, ਜਿਹਦੀ ਲੱਗ ਜਾਏ ਉਹਨੂੰ ਨੀਂਦ ਕਿੱਥੇ ਪੈਂਦੀ। ਆ ਰਾਤ ਨੂੰ ਪਪੀਆ ਪੁਕਾਰਦਾ, ਇਹਦਾ ਪਿਆਰਾ ਤਾਂ ਬਿਲਕੁਲ ਨੇੜੇ ਵੇ ਵਰਸੇਗਾ ਕਿਰਪਾ ਧਾਰ, ਇਹਦੀ ਤ੍ਰਿਪਤੀ ਹੋ ਜਾਣੀ ਹੈ, ਤੇ ਮੈਨੂੰ ਓਨੀ ਦੇਰ ਤੱਕ ਨੀਂਦ ਨਹੀਂ ਪੈਣੀ ਜਿੰਨੀ ਦੇਰ ਤੱਕ ਮੇਰਾ ਪਿਆਰਾ ਨਹੀਂ ਮਿਲ। ਸਤਿਗੁਰੂ ਨੇ ਸ਼ਬਦ ਵੀ ਬਚਨ ਸੀ ਪੜ੍ਹਨੇ ਆ ਕਿ ਹਜ਼ੂਰ ਨੇ ਬਰਮਾਇਆ, ਰੈਨ ਬਬੀ ਆ ਬੋਲਿਓ ਮੇਰੀ ਮਾਈ, ਉਹਦੇ ਵਿੱਚੋਂ ਸਿਰਫ ਦੋ ਤੁਕਾਂ ਲਈਆਂ। ਰਾਤ ਨੂੰ ਪਪੀਆ ਬੋਲਦਾ, ਰਹਿਣ ਪਪੀਆ ਬੋਲਿਓ ਮੇਰੀ ਮਾਈ, ਲੋਚਨ ਤਾਰ ਲਲਤਾ ਬਿਲਾਤੀ ਦਰਸ਼ਨ ਪਿਆਸ ਰਜਾਈ, ਆਪਣੇ ਪਿਆਰੇ ਬਿਨ ਇੱਕ ਖਿਨ ਰਹਿ ਨਾ ਸਕੋ, ਬਿਨ ਮਿਲੇ ਨੀਂਦ ਨਾ ਪਾਈ। ਸਤਿਗੁਰੂ ਬਚਨ ਕਰਦੇ ਨੇ ਕਿ ਮੇਰੇ ਮਿੱਤਰੋ ਗੁਰਸਿੱਖ ਵੀਰੋ, ਕਿ ਮੈਂ ਆਪਣੇ ਸਤਿਗੁਰੂ ਤੋਂ ਬਿਨਾਂ ਇੱਕ ਖਿਨ ਵੀ ਨਹੀਂ ਰਹਿ ਸਕਦਾ, ਜਿਹੜਾ ਮੇਰਾ ਸਤਿਗੁਰੂ ਪ੍ਰਭੂ ਦੀਆਂ ਗੱਲਾਂ ਸੁਣਾਉਂਦਾ ਹੈ।
ਹਾਂ ਕਿਆ ਗੁਣ ਤੇਰੇ ਸਾਰ ਸੰਭਾਲੇ, ਮੈਂ ਨਿਰਗੁਣ ਕੋ ਰੱਖ ਲੇਤਾ।
ਮੈਂ ਆਪਣੇ ਸਤਿਗੁਰੂ ਦੇ ਕਿਹੜੇ ਕਿਹੜੇ ਗੁਣਾਂ ਨੂੰ ਯਾਦ ਕਰ ਕਿਉਂ ਮਿਲਣਾ ਚਾਹੁੰਦਾ। ਕਹਿਣ ਲੱਗੇ, ਨਿਰਗੁਣ ਬੰਦਿਆਂ ਨੂੰ ਕੋਈ ਹੋਰ ਨਹੀਂ ਰੱਖਦਾ। ਸੱਚੀ ਗੱਲ ਹੈ ਨਾ, ਸਾਡੇ ਜੀਵਨ ਦਾ ਇੱਕ ਗੁਨਾਹ ਕਿਸੇ ਨੂੰ ਪਤਾ ਲੱਗ ਜਾਏ ਨਾ, ਉਹਦੀ ਨਜ਼ਰ ਕਦੀ ਸਾਨੂੰ ਸਵੀਕਾਰ ਨਹੀਂ ਕਰਦੀ। ਠੀਕ ਹੈ, ਉਤਲੀ ਜ਼ਬਾਨੋਂ ਉਹ ਬੋਲੇਗਾ ਵੀ, ਉੱਤੋਂ ਉੱਤੋਂ ਮੇਲ ਜੋਲ ਵੀ ਰੱਖੇਗਾ, ਅੰਦਰ ਉਹਦੇ ਗੰਢ ਬਹਿ ਜਾਂਦੀ ਹੈ ਕਿ ਇਸ ਬੰਦੇ ਵਿੱਚ ਫਲਾਣਾ ਔਗਣ ਹੈ। ਪਰ ਕਹਿੰਦੇ ਨੇ, ਮੈਨੂੰ ਸਤਿਗੁਰੂ ਮਿਲਾਓ, ਜਿਸ ਨਿਰਗੁਣ ਨੂੰ ਕੋਈ ਨਹੀਂ ਰੱਖਦਾ ਉਹਨੂੰ ਸਤਿਗੁਰੂ ਰੱਖ ਲੈਂਦਾ। ਇਸੇ ਕਰਕੇ ਹਜ਼ੂਰ ਦੇ ਬਚਨ ਨੇ ਕਿ ਨਿਰਗੁਣ ਰਾਖ ਲਿਆ ਸੰਤਨ ਕਾ ਸਦਕਾ, ਸਤਿਗੁਰ ਢਾਕ ਲਿਆ ਮੋਏ ਪਾਪੀ ਪੜਦਾ। ਉਹ ਸਤਿਗੁਰੂ ਮਿਲਾਓ ਜਿਹੜਾ ਮੇਰੇ ਵਰਗੇ ਨਿਰਗੁਣ ਨੂੰ ਰੱਖ ਲੈਂਦਾ ਹੈ।
ਹਾਂ ਭਾਈ ਉਡੀਣੀ ਕੰਤ ਕੋ ਅਮਾਲੇ, ਸੋ ਫਿਰ ਕਦ ਨੈਣੀ ਦੇਖਾ।
ਹੇ ਮੇਰੀ ਸ੍ਰੇਸ਼ਟ ਸਖੀਏ, ਮੈਂ ਉਡੀਣੀ ਦਾ ਅਰਥ ਹੈ ਉਦਾਸ, ਮੈਂ ਉਦਾਸ ਹੋ ਗਈ ਹਾਂ। ਹੁਣ ਮੇਰਾ ਉਹ ਪਿਆਰਾ ਵਾਹਿਗੁਰੂ ਪਤੀ, ਮੈਂ ਕੜੀ ਘੜੀ ਆਏਗੀ ਜਦੋਂ ਆਪਣੀਆਂ ਅੱਖਾਂ ਨਾਲ ਉਹਦੇ ਦਰਸ਼ਨ ਕਰਾਂਗੀ।
ਸਭ ਰਸ ਭੋਗਣ ਵਿਸਰੇ, ਬਿਨ ਪੈਰ ਕਿਤੇ ਨਾ ਲੇਖਾ।
ਹੇ ਮੇਰੀ ਇਹ ਭੈਣੇ ਸੁਣ, ਬੜਾ ਕੁਛ ਮੇਰੇ ਘਰ ਵਿੱਚ ਪਿਆ, ਖਾਣ ਨੂੰ, ਪਾਣ ਨੂੰ, ਖੰਡਾਣ ਨੂੰ, ਪਰ ਸੱਚੀ ਗੱਲ ਇਹੀ ਕਿ ਪਿਆਰੇ ਦੇ ਦਰਸ਼ਨਾਂ ਤੋਂ ਬਿਨਾਂ ਇਹ ਕਿਸੇ ਵੀ ਲੇਖੇ ਨਾ ਕੁਝ ਖਾਣ ਨੂੰ ਚਿੱਤ ਕਰਦਾ, ना पान नू चित करदा ते सच एवे के ओदे मिलाप तो बिना हर चीज की दुखदाई है।
एहो कापड़ तन ना सुखावे करना सको हवेसा।
आ जेड़े कीमती कपड़े जिन्ना दा किन्ना किन्ना मुल्क है ए भी मेरे तन नू चंगे नहीं लगदे क्योंकि प्यारे दे मिलाप तो बिना ए कपड़े इस तरह ने जिवे अग दियां लपटा होन। मैं फिर बेनती करा कि जदो अंदर दी टिक टिकी प्यारे वैगुरु सतगुरु वल हो जाए उदो बाहर दे जितने भी दृष्टमान पदार्थ ने सच एवे जागी कोई सुरत उत्ते रंचक मात्र भी असर नहीं कर सकते। सतगुरु ने ताई बाणी विच क्या धनी विखोणा पाठ पटंबर प्यारे वैगुरु तो बिना रेशमी कपड़े जेड़े तन ते पाए धनी विखोणा पाठ पटंबर भागे सेती जाले ए ता कपड़े भी अंज बन गए जिवे अग दियां लपटां धूड़ी विच लुडंदड़ी सोहा नानक तै सह नाले। ना कपड़े ना भोजन कुछ भी मेनू चंगा नहीं लग रहा।
जिनी सखे लाल रावया प्यारा तेने आगे हम आदेसा।
भैने जिन्ना सखियां ने जिन्ना गुरमुख सत संगियां ने प्यारे वैगुरु जी नू मान लिया है जिन्ना ने ओदी अभेदता दा रस माणिया है मैं ओना गुरमुख सखियां अगे आदेसा दर ते नमस्कार करनी अरजोई करनी है बेनती करने हां के तुसी वडभागना जे के जिन्ना नू प्यारे दा मिलाप होया है।
मैं सब सिंगार बनाया अमाले बिन पैर काम न आए।
देख मेरी ये भैने मैं बड़े शिंगार कीते वैसे ना अर्थ सी शिंगारा दा आई करने बार मुखी एते शिंगार दा अर्थ कर लिए फोकट कर्मकांड अंतरीव अर्थ बड़े कर्मकांड कीते इस तरह मिलेगा इस तरह मिलेगा इस तरह मिलेगा। कह लगे सच्ची गल वे भैने के ओदे मिलाप तो बिना जिन्ने भी शिंगार कीते ओ किसे अर्थ ने इनू थोड़ा जा दुनियादारा दी नजर विच अर्थ करिए के सुहागण दा शिंगार पति दी प्रसन्नता है ते जे पति दी प्रसन्नता नहीं ते ओ शिंगार दा कोई अर्थ भी नहीं। जे तन उत्ते शिंगार भी कर लिया पति दी तां खुशी नसीब ना होई ते ओ शिंगार बिल्कुल व्यर्थ है। ताई सतगुरु ने कहा कामन तो शिंगार कर जा पहला कंत मनाए। जिदी खातर शिंगार करनी ओनू तां मना लै कर्म कांड करदे रहे रब दे नां ते पर ओना कर्म कांडा ते उतरुठिया नहीं तेरे कई कई सालां दे फोकट कर्म कांड इस शिंगार दा मालक उत्ते कोई असर नहीं। कहन लगे देख मेरी ये भैणे सखीए के मेरे जिन्ने भी शिंगार ने ए परमात्मा दे मिलाप तो बिना पति तो बिना किसे भी अर्थ नहीं।
जां सह बात न पुछिया अमाले तां बिरथा जोबन सब जाए।
सच्ची गल ए वे भैणे के जवानी बड़ी कीमती मनुखी शरीर बड़ा कीमती ते जे प्यारे ने पुछी ना ते शरीर दी की कीमत के इस जोबन नू की करांगे। ए जोबन बिल्कुल बिरथा चला गया क्योंकि उस प्यारे वैगुरु ने सानू पुछिया तक नहीं। इसे तरह एक गुरुदेव दा बचन आउंदा गुरु ग्रंथ साहिब जिहड़ा असी शब्द पढ़ने ना मोरी रुण चुन लाया भैणे सावण आया। उहदे विच हजूर ने एक बचन कीता है क्योंकि सावण दे दिनां च सावण दे महीने च अक्सर बीबियां अपने बाहवां दे विच चूड़े पांदियां ने पर इत्थे वेरवा दे दियां गुरसिखी गुरमत नूं कमाण वाली बीबी सच्ची गल उहदा सब तो कीमती शिंगार गुरु दे दित्ते होए ककार ही ने उस तो अगे कोई नहीं। पर एक उदाहरण है कि अपनियां बाहवां विच चूड़ा पाया शिंगार भी कीता पर सतगुरु कहिंदे ने तोड़ सट इस चूड़े नूं पन सुट इन्हां बाहवां नूं इन्हां शिंगार तन ते कीता पर उस प्यारे ने तां नजर भर के तेरे वल देखिया भी नहीं तेरा जोबन व्यर्थ चला गया। चूड़ा भन पलंग सो मुंदे सन बाही सन बाह एते वेश करें दिए मुंदे शौ रातो अवरा। ना मनियार ना चूड़ियां ना से वंगड़ियां जो से कंठ ना लगियां जलन से बाहड़ियां ओ जोबन सड़ गया ਜਿਨ੍ਹਾਂ ਨੇ ਇੰਨੇ ਸ਼ਿੰਗਾਰ ਕੀਤੇ ਪਰ ਪਤੀ ਦੇ ਗਲ ਵਿੱਚ ਤਾਂ ਬਾਂਹ ਪਾਉਣ ਦਾ ਮੌਕਾ ਹੀ ਨਾ ਮਿਲਿਆ, ਪ੍ਰਭੂ ਦਾ ਮਿਲਾਪ ਨਾ ਮਿਲਿਆ, ਬਾਹਰ ਦੇ ਕੇਵਲ ਸ਼ਿੰਗਾਰ ਕੀਤੇ। ਇੱਥੇ ਕਹਿ ਰਹੇ ਨੇ ਕਿ ਮੈਂ ਉਦਾਸ ਹਾਂ ਮੇਰੀ ਇਹ ਭੈਣੇ ਕਿ ਜਿੰਨਾ ਮਰਜ਼ੀ ਸ਼ਿੰਗਾਰ ਕਰਾਂ ਇਹ ਮੇਰੇ ਪਤੀ ਦੇ ਕਿਸੇ ਕੰਮ ਨਹੀਂ।
ਧੰਨ ਧੰਨ ਤੇ ਸੁਹਾਗਣੀ ਅਮਾਲੇ ਜਿਨ ਸਹੁ ਰਹਿਆ ਸਮਾਏ।
ਹੇ ਮੇਰੀ ਇਹ ਭੈਣੇ ਸ੍ਰੇਸ਼ਟ ਸਖੀਏ ਮਾਂ ਵਰਗੀਏ ਸਹੇਲੀਏ, ਉਹ ਸੁਹਾਗਣਾ ਧੰਨ ਨੇ, ਉਹਨਾਂ ਨੂੰ ਨਮਸਕਾਰ ਜਿਨ੍ਹਾਂ ਨੇ ਆਪਣੇ ਕੰਤ ਨੂੰ ਪਾਇਆ ਤੇ ਜਿਨ੍ਹਾਂ ਦੇ ਅੰਦਰ ਕੰਤ ਸਮਾ ਗਿਆ, ਜੋ ਕੰਤ ਦੇ ਵਿੱਚ ਸਮਾ ਗਈ, ਉਹ ਗੁਰਮੁਖ ਰੂਹਾਂ ਜਿਹੜੀਆਂ ਪਰਮਾਤਮਾ ਵਿੱਚ ਸਮਾ ਗਈਆਂ। ਨਾਨਕ ਜਿਵੇਂ ਅਸੀਂ ਪੜ੍ਹਦੇ ਹਾਂ, ਨਾਨਕ ਸੁਹਾਗਣ ਕਾ ਕਿਆ ਚਿੰਨ੍ਹ ਹੈ, ਅੰਦਰ ਸੱਚ ਮੁੱਖ ਉਜਲਾ ਖਸਮੈ ਮਾਇ ਸਮਾਏ। ਉਹ ਸੁਹਾਗਣਾ ਧੰਤਾ ਯੋਗ ਜਿਹੜੀਆਂ ਆਪਣੇ ਪਿਆਰੇ ਵਾਹਿਗੁਰੂ ਵਿੱਚ ਸਮਾ ਗਈਆਂ, ਉਹ ਨਾਮ ਜਪਣ ਵਾਲੀਆਂ ਰੂਹਾਂ ਨੂੰ ਨਮਸਕਾਰ ਹੈ।
ਹਉ ਵਾਰਿਆ ਤਿੰਨ ਸੁਹਾਗਣੀ ਅਮਾਲੇ ਤਿੰਨ ਕੇ ਧੋਵਾ ਸਦ ਪਾਏ।
ਲੱਗੇ ਖੇ ਮੇਰੀ ਇਹ ਸਹੇਲੀਏ ਭੈਣੇ ਕਿ ਮੈਂ ਉਹਨਾਂ ਗੁਰਮੁਖ ਸੁਹਾਗਣਾ ਤੋਂ ਕੁਰਬਾਨ ਜਾਣਾ, ਮਤਲਬ ਇਸਤਰੀ ਰੂਪ ਸ਼ਬਦ ਕਹਿ ਰਹੇ, ਇਹਦਾ ਭਾਵ ਅਰਥ ਉਹ ਜਿਹੜੇ ਜੁੜੇ ਹੋਈਆਂ ਪਵਿੱਤਰ ਆਤਮਾਵਾਂ ਨੇ, ਮੈਂ ਉਹਨਾਂ ਤੋਂ ਵਾਰ ਵਾਰ ਬਲਿਹਾਰ ਨੇ ਬਾਹਰ ਨੇ ਜਾਣਾ ਤੇ ਚਿੱਤ ਕਰਦਾ ਕਿ ਉਹਨਾਂ ਦੇ ਚਰਨ ਮਿਲਣ, ਜਿਹੜੇ ਸਾਈ ਨੂੰ ਮਿਲ ਗਏ ਨੇ, ਮੈਂ ਆਪਣੇ ਹੱਥਾਂ ਨਾਲ ਉਹਨਾਂ ਦੇ ਮਲ ਮਲ ਕੇ ਚਰਨ ਧੋਵਾਂ। ਦੇਖੋ ਮਿਲਾਪ ਵਾਲੇ ਦਾ ਕਿੰਨਾ ਵੱਡਾ ਸਤਿਕਾਰ, ਮੈਂ ਉਹਨਾਂ ਦੇ ਚਰਨ ਮਲ ਮਲ ਕੇ ਧੋਵਾਂ, ਇਹਦਾ ਮਤਲਬ ਕੀ ਹੈ? ਕਿਉਂਕਿ ਜਿਹੜੇ ਮਿਲੇ ਹੋਏ ਨੇ, ਹੁਣ ਮੈਂ ਇੱਥੇ ਇੱਕ ਬੇਨਤੀ ਜ਼ਰੂਰ ਕਰਾਂ, ਸਮਾਂ ਇੰਨਾ ਨਹੀਂ, ਇਹ ਬੜਾ ਬੜੀ ਵੱਡੀ ਇੱਕ ਮੁਸ਼ਕਲ ਜੀ ਬਣੀ ਪਈ। ਹੁਣ ਕਈ ਸੁਹਾਗਣਾ ਦਾ ਲਿਬਾਸ ਦਾ ਦਾਵਾ ਕਰਦੇ ਨੇ ਪਰ ਮਿਲਾਪ ਕਦੀ ਨਹੀਂ ਹੋਇਆ ਹੁੰਦਾ, ਉਹਨਾਂ ਦਾ ਲਿਬਾਸ ਲੋਕਾਂ ਨੂੰ ਪ੍ਰਭਾਵਿਤ ਕਰੀ ਜਾਂਦਾ। ਇਉਂ ਕਹਿ ਲਵਾਂ, ਕਈ ਮਿਲਾਪ ਦੇ ਫੂਕੇ ਦਾਅਵੇ ਕਰਦੇ ਨੇ, ਮਿਲਾਪ ਹੈ ਨਹੀਂ ਪਰ ਸੱਚੀ ਗੱਲ ਉਹ ਆਪਣਾ ਪਰਪੰਚ ਚਲਾ ਕੇ ਬੈਠੇ ਰਹਿੰਦੇ ਨੇ, ਮੇਰੇ ਤੋਂ ਵੱਡਾ ਬ੍ਰਹਮ ਗਿਆਨ ਨਹੀਂ ਕਿਸੇ ਨੂੰ। ਪਰ ਜਿਹੜੀ ਪਵਿੱਤਰ ਆਤਮਾ ਜੁੜੀ ਹੈ, ਜਿਹੜਾ ਸੱਚਮੁੱਚ ਸਾਈ ਵਿੱਚ ਅਭੇਦ ਹੋ ਗਿਆ, ਮਹਾਰਾਜ ਕਹਿੰਦੇ ਨੇ ਉਹਦੇ ਤਾਂ ਚਰਨ ਮਲ ਕੇ ਧੋਦਿਆਂ, ਜਿਨ੍ਹੇ ਆਪਣੇ ਪਿਆਰੇ ਵਾਹਿਗੁਰੂ ਜੀ ਨੂੰ ਪ੍ਰਭੂ ਜੀ ਨੂੰ ਪਾ ਲਿਆ ਹੈ।
ਜਿਚਰ ਦੂਜਾ ਪਰਮ ਸਾ ਅਮਾਲੇ ਤਿਚਰ ਮੈਂ ਜਾਣਿਆ ਪ੍ਰਭ ਦੂਰੇ।
ਦੇਖੋ ਚਾਰ ਪਦੇ ਸੰਪਨ ਹੋ ਚੁੱਕੇ, ਮੈਂ ਅਰਜ਼ ਕੀਤੀ ਸੀ ਪਹਿਲੇ ਦੋ ਪਦਿਆਂ ਵਿੱਚ ਅੰਦਰ ਦੀ ਤੀਬਰ ਇੱਛਾ ਮਿਲਾਪ ਦੀ, ਤੇ ਤਿੰਨ ਤੇ ਚਾਰ ਪਦੇ ਅੰਦਰ ਪ੍ਰਭੂ ਤੋਂ ਬਿਨਾਂ ਜਿੰਨੇ ਵੀ ਕਰਮ ਕਾਂਡਾਂ ਦਾ ਸ਼ਿੰਗਾਰ, ਉਹ ਕਿਸੇ ਅਰਥ ਨਹੀਂ। ਹੁਣ ਜਿਹੜਾ ਪੰਜਵਾਂ ਪਦਾ ਹੈ, ਇਹਦੇ ਵਿੱਚ ਗੁਰਦੇਵ ਜੀ ਦੱਸਦੇ ਪਏ ਨੇ ਪਰਮਾਤਮਾ ਦਾ ਮਿਲਾਪ ਕਿਉਂ ਨਹੀਂ ਹੁੰਦਾ, ਕਿਉਂ ਲੋਕ ਤੜਪਦੇ ਪਏ। ਇੱਥੇ ਫਿਰ ਸਤਿਗੁਰੂ ਨੇ ਫਰਮਾਇਆ, ਕਹਿਣ ਲੱਗੇ ਜਿੰਨੀ ਦੇਰ ਤੱਕ ਬੰਦੇ ਦੇ ਅੰਦਰ ਦੂਜਾ ਭਰਮ ਹੈ, ਦਵੈਸ਼ ਹੈ, ਦਵੈਸ਼ ਕਦੀ ਅੰਦਰ ਨੂੰ ਟਿਕਣ ਨਹੀਂ ਦਿੰਦੀ, ਦਵੈਸ਼ ਦੁਬਦਾ ਈਰਖਾ ਇਹ ਬੜੀਆਂ ਨੇੜੇ ਨੇੜੇ, ਜਿੰਨੀ ਦੇਰ ਤੱਕ ਇੱਕ ਪਰਮਾਤਮਾ ਨੂੰ ਛੱਡ ਕੇ ਦੂਜੇ ਵੱਲ ਲਗਾਓ ਹੈ ਦੂਜਾ ਭਰਮ, ਉਹ ਪਿਆਰੇ ਪ੍ਰਭੂ ਨੂੰ ਮਿਲ ਨਹੀਂ ਦਿੰਦਾ, ਕਿ ਓਨੀ ਦੇਰ ਤੱਕ ਪਰਮਾਤਮਾ ਨੂੰ ਹਜ਼ੂਰ ਹਾਜ਼ਰ ਨਾਜ਼ਰ ਨਹੀਂ ਜਾਣਿਆ ਜਾਂਦਾ।
ਨਾ ਮਿਲਿਆ ਪੂਰਾ ਸਤਿਗੁਰੂ ਅਮਾਲੇ ਤਾਂ ਆਸਾ ਮਨਸਾ ਸਭ ਪੂਰੇ।
ਅੰਦਰ ਦੂਜਾ ਭਰਮ ਹੀ ਮਿਲ ਨਹੀਂ ਦਿੰਦਾ। ਇਹਨੂੰ ਭਾਦੋਂ ਦੇ ਮਹੀਨੇ ਚ ਮਹਾਰਾਜ ਨੇ ਕਿਹਾ, ਭਾਦੋਵੇਂ ਭਰਨ ਪੋਲਾਣੀਆਂ ਦੂਜਾ ਲੱਗਾ ਖੇਤ, ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀਂ ਕੇਤ। ਅੱਜ ਇੱਥੇ ਦਵੈਸ਼ ਆ ਜਾਏਗੀ ਨਾ ਪਿਆਰਿਓ, ਉੱਥੇ ਬੰਦੇ ਦੀ ਤਰੱਕੀ ਰੁਕ ਜਾਏਗੀ, ਪੱਕੀ ਗੱਲ ਚੇਤੇ ਰੱਖਿਓ। ਮੇਰੀ ਬੇਨਤੀ ਹੈ, ਘਰ ਚ ਦਵੈਸ਼ ਆ ਜਾਏ ਤੇ ਘਰ ਤਰੱਕੀ ਕਰਨੀ ਬੰਦ ਕਰ ਦੇਗਾ। ਕਿਸੇ ਕੌਮ ਵਿੱਚ ਦਵੈਸ਼ ਵਾਲੇ ਬੰਦੇ ਪੈਦਾ ਹੋ ਜਾਣ ਤੇ ਕੌਮ ਕਿਸੇ ਮੰਜ਼ਿਲ ਤੇ ਨਹੀਂ ਪਹੁੰਚ ਸਕਦੀ। ਜਿੱਥੇ ਦੋ ਰੱਬ ਦੀ ਗੱਲ ਦਾ ਹੋਕਾ ਦੇਣ ਵਾਲੇ ਹੋਣ, ਜੇ ਉੱਥੇ ਦਵੈਸ਼ ਪੈਦਾ ਹੋ ਜਾਏ ਤੇ ਅੰਦਰ ਦੀ ਤਰੱਕੀ ਉੱਥੇ ਵੀ ਰੁਕ ਜਾਂਦੀ। ਯਤਨ ਕਰੀਏ ਈਰਖਾ ਤੋਂ ਬਚਿਆ ਜਾਏ, ਨਹੀਂ ਤੇ ਦਵੈਸ਼ ਸਾਡੇ ਅੰਦਰ ਨੂੰ ਸਾੜ ਦੇਗੀ। ਇਹੀ ਕਾਰਨ ਮੈਂ ਕਈ ਵਾਰੀ ਸੋਚਣਾ, ਗੱਦੀ ਕਰਤਾਰਪੁਰ ਦਿੱਤੀ ਤੇ ਭੇਜ ਬਾਬਾ ਲਹਿਣਾ ਜੀ ਗੁਰੂ ਅੰਗਦ ਦੇਵ ਬਣਾ ਕੇ ਖਡੂਰ ਸਾਹਿਬ ਤੋਰ ਦਿੱਤਾ, ਕਿਤੇ ਇੱਥੇ ਬੈਠਿਆਂ ਦਵੈਸ਼ ਨਾ ਉਪਜਦੀ ਰਹੇ। ਗੱਦੀ ਖਡੂਰ ਸਾਹਿਬ ਮਿਲੀ पर भेज दिता गुरदेव नू गोइंदवाल साहब, भावा के उस दवैश अधीन बाबा दातू जी ने लत भी मारी। मैं बेनती करा गद्दी गुरु रामदास जी नू गोइंदवाल साहब मिली ते भेज दिता गुरु के चक। मेरी अर्ज कहे कि जिथे दवैश होवेगी उथे तरक्की रुकेगी, भावे बिजनेस होवे, भावे कारक होवे, भावे कौमियत होवे, भावे सकूल क्यों ना होवे, जिथे दूजा परम दवैश आ जाएगा उथे कदी तरक्की नहीं हो सकती। दवैश अंदर नू सार दी, क्योंकि बंदे दी पूरी एनर्जी फिर एदे च लग जांदी, मैनू थल्ले किवें सटना। बस सीधे जी गल मैं करा कि एक तो मिलके चलना आप मंजिल ते पहुंचना, ते जदों दवैश पैदा हो जाए उदो तरक्की इस करके रुक जाती है, जेड़ी तरक्की अगे वधन ते लगनी सी एनर्जी वह दूजे नू सटन ते लग जाती, फिर तरक्की कित्थे बंदा करेगा, अंदर काला हो गया। सतगुरु कहिंदे ने आ दवैश ही तां है जेड़ी परमात्मा नू नेड़े नहीं दिसन दिंदी। पर पूरा सतगुरु मिलिया अमाली मेरी भैणे कि उन्हें मेरी आसा भी पूरी कर दिती, मेरी मनशा जो मेरे अंदर इच्छा सी मिलंदी ਉਹ ਸਤਿਗੁਰੂ ਨੇ ਪੂਰੀ ਕੀਤੀ ਹੈ।
ਮੈਂ ਸਰਬ ਸੁਖਾਂ ਸੁਖ ਪਾਇਆ ਅਮਾਲੇ, ਫਿਰ ਸਰਬ ਰਹਿਆ ਭਰਪੂਰੇ।
ਸਾਰਿਆਂ ਸੁਖਾਂ ਵਿੱਚੋਂ ਸ੍ਰੇਸ਼ਟ ਸੁਖ ਪਿਆਰੇ ਦੇ ਮਿਲਾਪ ਦਾ ਲੈ ਲਿਆ, ਉਹਦੇ ਮਿਲਣ ਵਰਗਾ ਸੁਖ ਕਿਹੜਾ। ਤੇ ਦੇਖ ਭੈਣੇ ਇਹ ਸਾਰੇ ਸੁਖ ਮੈਨੂੰ ਮਿਲੇ ਤੇ ਉਹ ਪਰਿਪੂਰਨ ਪਰਮਾਤਮਾ। ਸੱਚ ਗੱਲ ਇਹ ਵੇ ਕਿ ਸਾਰੀਆਂ ਥਾਵਾਂ ਤੇ ਉਹਨੂੰ ਹਾਜ਼ਰ ਨਾਜ਼ਰ ਜਾਣਿਆ ਹੈ।
ਜਨ ਨਾਨਕ ਹਰ ਰੰਗ ਮਾਣਿਆ ਅਮਾਲੇ, ਗੁਰ ਸਤਿਗੁਰ ਕੈ ਲਗ ਪੈਰੇ।
ਸਤਿਗੁਰੂ ਗੁਰੂ ਅਰਜਨ ਦੇਵ ਜੀ ਦਾਸ ਰੂਪ ਵਿੱਚ ਕਹਿੰਦੇ ਨੇ ਦੇਖ ਭੈਣੇ ਮੈਂ ਆਪਣੇ ਪਿਆਰੇ ਨੂੰ ਹੁਣ ਮਾਣ ਲਿਆ। ਮੈਂ ਕਥਾ ਦੀ ਆਰੰਭਤਾ ਚ ਕਿਹਾ ਸੀ ਕਿਉਂਕਿ ਇਸ ਦੇ ਪੰਜ ਪਦੇ ਨੇ, ਇਸ ਪਵਿੱਤਰ ਸ਼ਬਦ ਅਖੀਰ ਮਿਲਾਪ ਤੇ ਹੈ। ਸਤਿਗੁਰੂ ਬਚਨ ਕਰਦੇ ਨੇ ਜਨ ਨਾਨਕ ਹਰ ਰੰਗ ਮਾਣਿਆ ਅਮਾਲੀ, ਗੁਰ ਸਤਿਗੁਰ ਕਹਿ ਲੱਗ ਪੈਰੇ। ਕਹਿੰਦੇ ਨੇ ਦੇਖ ਭੈਣੇ ਮੈਂ ਪਿਆਰੇ ਵਾਹਿਗੁਰੂ ਦੇ ਪ੍ਰੇਮ ਨੂੰ ਮਾਣਿਆ, ਪਰ ਆਪਣੀ ਤਾਕਤ ਨਾਲ ਨੀ, ਸਤਿਗੁਰੂ ਦੇ ਚਰਨਾਂ ਨਾਲ ਲੱਗ ਕੇ, ਸਤਿਗੁਰੂ ਦੇ ਬਚਨਾਂ ਨੂੰ ਮੰਨ ਕੇ। ਸ਼ੁਰੂਆਤ ਸੀ ਮੇਰਾ ਅੰਤਰ ਲੋਚਾ ਮਿਲਣ ਕੀ ਪਿਆਰੇ, ਹੋਂ ਕਿਉਂ ਪਾਈ ਗੁਰਪੂਰੇ। ਸੰਪਨਤਾ ਹੈ ਜਨ ਨਾਨਕ ਹਰ ਰੰਗ ਮਾਣਿਆ ਅਮਾਲੀ, ਗੁਰ ਸਤਿਗੁਰ ਕਹਿ ਲੱਗ ਪੈਰੇ। ਪਹਿਲੀ ਸੀ ਤੜਪ ਮੇਰਾ ਗੁਰੂ ਕਿਵੇਂ ਮਿਲੇ, ਤੇ ਸੰਪੂਰਨਤਾ ਹੈ ਗੁਰੂ ਮਿਲ ਗਿਆ ਤੇ ਜਿਹਨੂੰ ਮੈਂ ਆਵਾਜ਼ਾਂ ਮਾਰਦੀ ਪਈ ਸਾਂ ਗੁਰੂ ਦੇ ਚਰਨਾਂ ਨਾਲ ਲੱਗ ਕੇ ਮੈਂ ਉਹਨੂੰ ਮਾਣ ਲਿਆ। ਫਿਰ ਬੇਨਤੀ ਕਰਾਂਗਾ ਇਸ ਪੰਜ ਪਦਿਆਂ ਵਿੱਚ ਅੰਦਰ ਦੀ ਲੋਚਾ, ਅੰਦਰ ਦੀ ਉਦਾਸੀਨਤਾ, ਤੇ ਅਖੀਰਲਾ ਪਵਿੱਤਰ ਪਦਾ ਦੂਜਾ ਭਰਮ ਮਿਟ ਗਿਆ ਤੇ ਪਿਆਰੇ ਦਾ ਮਿਲਾਪ ਵੀ ਹਾਸਲ ਹੋ ਗਿਆ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ, ਬਖਸ਼ਿਸ਼ ਕਰਨ, ਜੋ ਆਪਾਂ ਬੋਲਨੇ ਹਾਂ ਜ਼ਿੰਦਗੀ ਚ ਕਮਾਨ ਦੀ ਦਾਤ ਬਖਸ਼ਣ। ਆਓ ਸਤਿਗੁਰੂ ਦੇ ਅੰਤਲ ਬਚਨ ਸਰਵਣ ਕਰੀਏ।
ਮੈਂ ਸਰਬ ਸੁਖਾਂ ਸੁਖ ਪਾਇਆ ਅਮਾਲੇ, ਫਿਰ ਸਰਬ ਰਹਿਆ ਭਰਪੂਰੇ। ਜਨ ਨਾਨਕ ਹਰ ਰੰਗ ਮਾਣਿਆ ਅਮਾਲੇ, ਗੁਰ ਸਤਿਗੁਰ ਕੈ ਲਗ ਪੈਰੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।